अमृत बचन, पंचम गुरुदेव सतगुरु गुरु अर्जन देव महाराज हजूर की रचना तो उचारण किए हुए हैं, जिथे अज इस अमृत शब्द की विचार आप करांगे, उथे अज साध संगत जी गुरु नानक साहब के बहुत प्यारे सिख गुरु अंगद देव दिया रहमतां नाल निवाजे हुए सिख गुरु अमरदास महाराज के दरबार की सेवा विच रहे सिख गुरु रामदास वेले इस सरोवर की कार सेवा की निगरानी करने वाले सिख गुरु अर्जुन देव महाराज जी दे वेले हरिमंदर साहब विच बैठ के उपदेश भी देना जदो महाराज स्वरूप तैयार कर रहे ने ते सीस ते चुक के पहला प्रकाश करना, छेवीं सतगुरां दी अरदास करनी, छेवीं सतगुरां नूं गुरमुखी दी विद्या देनी, अकाल तख्त बनाण विच पूर्ण आप संयोग करना, मेरी पीरी दियां दो कृपानां पहनानियां, शब्द चौकी दी आरंभता करनी, अपनी हयाती विच गुरु हर राय साहब ते गुरु तेग बहादुर दे भी दर्शन करने, भावें गुरु पद ते असी नहीं सन, उस महान महापुरश धन धन बाबा बुढ़ा साहब जी का अज जन्म दिहाड़ा है। आप संगत नूं ऐसे पूर्ण गुरसिख जिहड़ा मर्जी लफ्ज उन्हां लई रूहानियत का वरत लो, उसने दे जन्म दिन की बहुत बहुत वधाई होवे। आपां उन्हां दे जीवन संबंधी भी विचार करांगे, इस अमृत बचन नूं भी आपां विचारांगे। आप संगत जो इत्थे उपस्थित हो, अपने घरां विच देश विदेश विच किते भी बैठे सुन रहे हो, साध संगत सच इहदे अपने तुर अंदर तो असीस बख्शो, क्योंकि हर बंदा गुण संपन्न नहीं, साडे विच भी बेअंत औगुण ने, पर गुरु की सिफत करदिआं सिफत वल ही ध्यान दिया जे, साडे औगुणां ते पर्दा पा दिया करो, करो कृपा अदब सहित उचारण करो जी, सतनाम श्री वाहे गुरु जी, फिर असीस बख्शो जी, सतनाम श्री वाहे गुरु जी, सतनाम श्री वाहे गुरु साहिब जी, सूरठ महला पंजवा। श्री गुरु ग्रंथ साहिब जी दे अंदर सोरठ राग विच पंचम सतगुरु सतगुरु गुरु अर्जन देव जी महाराज उन्होंने अपनी रसना तो इस अमृत बचन नूं उचारण किया है। गुण गावो हो पूरन अबनासी, इस अमृत बचन की आरंभता विच सतगुरु पूरे संसार में यह संबोधन करके कह रहे हैं कि बख्शिश कर रहे हैं, गुण गावो पूर्ण अविनाशी। लफ्जी अर्थ बड़े सरल ने जिस शब्द के, गुण गावो पूर्ण अविनाशी, पूर्ण का अर्थ मुकम्मल, अविनाशी का अर्थ है जिन्हें कभी भी नाश नहीं होना, अपंगंग बिपूते जिन्हें कभी खंडन नहीं होना। सतगुरु गुरु अर्जुन देव कहने ओ परमेश्वर जो परिपूर्ण है, जो अविनाशी ने, क्योंकि ना वो मरे ना होवे सोग, वो अविनाशी है, ਉਹ ਅਬਨਾਸੀ ਰਾਇਆ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਏ ਨਾ ਨਾਸ਼ ਹੋਣ ਵਾਲਾ ਅਬਨਾਸ਼ੀ ਪਰਮਾਤਮਾ ਭਾਈ ਉਸ ਪੂਰਨ ਪਰਮੇਸ਼ਵਰ ਦੇ ਗੁਣ ਗਾਵੋ ਉਸਦੇ ਗੁਣਾਂ ਨੂੰ ਗਾਇਨ ਕਰੋ ਉਸ ਦੀਆਂ ਸਿਫਤਾਂ ਕਰੋ
ਕਾਮ ਕ੍ਰੋਧ ਦਿਖ ਜਾ ਰੇ
ਕਾਮ ਕ੍ਰੋਧ ਦਿਖ ਜਾ ਰੇ ਜਿਹੜੇ ਸਾਡੇ ਅੰਦਰ ਪੰਜ ਜਜ਼ਬੇ ਨੇ ਇਹ ਵਿਸ਼ੇ ਦਾ ਰੂਪ ਵੀ ਧਾਰਨ ਕਰਦੇ ਨੇ ਜਿਨ੍ਹਾਂ ਨੂੰ ਆਪਾਂ ਵਿਕਾਰ ਕਹਿੰਦੇ ਹਾਂ ਹਜ਼ੂਰ ਕਹਿੰਦੇ ਇੱਕ ਤਾਂ ਕਾਮ ਦੂਸਰਾ ਕ੍ਰੋਧ ਬਿਖ ਦਾ ਲਫ਼ਜ਼ੀ ਅਰਥ ਜ਼ਹਿਰ ਜਾਰੇ ਦਾ ਅਰਥ ਜਾਲ ਦੇਣਾ ਸਾਧ ਦੇਣਾ ਇਸ ਸਾਰੀ ਮੁਕੰਮਲ ਤੁਕ ਦਾ ਅਰਥ ਹੈ ਕਿ ਹੇ ਭਾਈ ਅਬਨਾਸ਼ੀ ਪੂਰਨ ਪਰਮਾਤਮਾ ਦੇ ਗੁਣ ਗਾਓ ਜਿਹਦੇ ਗੁਣ ਗਾਉਣ ਦੇ ਨਾਲ ਕਾਮ ਤੇ ਕ੍ਰੋਧ ਜਿਹੜੀ ਜ਼ਹਿਰ ਸਾਨੂੰ ਟਿਕਣ ਨਹੀਂ ਦਿੰਦੀ ਉਸ ਜ਼ਹਿਰ ਨੂੰ ਨਾਮ ਸਾੜ ਦਿੰਦਾ ਹੈ ਵੇਖੋ ਬੜਾ ਕਮਾਲ ਦਾ ਨੁਕਤਾ ਹੈ ਇਹ ਦੋ ਹੀ ਚੀਜ਼ਾਂ ਬੰਦੇ ਨੂੰ ਟਿਕਣ ਨਹੀਂ ਦੇ ਦਿੰਦੀਆਂ ਜਿੰਨਾ ਮਰਜ਼ੀ ਕੋਈ ਪਰਦੇ ਚ ਜੀ ਕੇ ਕਹੇ ਮਹਾਰਾਜ ਕਹਿੰਦੇ ਅਬਨਾਸ਼ੀ ਪਰਮਾਤਮਾ ਦੇ ਗੁਣ ਗਾਓ ਜਿਸ ਦੇ ਗੁਣ ਗਾਉਣ ਦੇ ਨਾਲ ਕਾਮ ਤੇ ਕ੍ਰੋਧ ਦੀ ਜਿਹੜੀ ਜ਼ਹਿਰ ਹੈ ਉਸ ਜ਼ਹਿਰ ਨੂੰ ਨਾਮ ਸਾੜ ਦਿੰਦਾ ਹੈ
ਮਹਾ ਬਿਖਮ ਅਗਨ ਕੋ ਸਾਗਰ
ਮਹਾ ਬਿਖਮ ਮਹਾ ਦਾ ਅਰਥ ਬਹੁਤ ਵੱਡਾ ਬਿਖਮ ਦਾ ਲਫ਼ਜ਼ੀ ਅਰਥ ਹੈ ਕਿ ਬਹੁਤ ਔਖਾ ਜਿਹੜਾ ਬਹੁਤ ਔਖਾ ਹੈ ਬਹੁਤ ਵੱਡਾ ਹੈ ਮਹਾਰਾਜ ਕਹਿੰਦੇ ਮਹਾ ਬਿਖਮ ਅਗਨ ਕੋ ਸਾਗਰ ਜਿਹੜਾ ਅੱਗ ਦਾ ਸਾਗਰ ਦਰ ਤੇ ਸਮੁੰਦਰ ਇਹਦੇ ਅਰਥ ਨੂੰ ਕਰਾਂਗੇ ਜਿਹੜਾ ਅੱਗ ਦਾ ਸਮੁੰਦਰ ਬਹੁਤ ਵੱਡਾ ਹੈ
ਸਾਧੂ ਸੰਗ ਉਧਾਰੇ
ਭਾਈ ਏਡਾ ਵੱਡਾ ਇਹ ਜ਼ਹਿਰ ਦਾ ਸਾਗਰ ਜਦੋਂ ਤੂੰ ਸਾਧ ਸੰਗਤ ਵਿੱਚ ਬੈਠੇਗਾ ਪੂਰਨ ਅਬਨਾਸ਼ੀ ਦੇ ਗੁਣ ਗਾਏਗਾ ਪੂਰਨ ਅਬਨਾਸ਼ੀ ਦੇ ਗੁਣ ਗਾਉਣ ਨਾਲ ਕਾਮ ਕ੍ਰੋਧ ਜ਼ਹਿਰ ਸੜੇਗਾ ਤੇ ਜਿਹੜਾ ਸਾਗਰ ਤਰਿਆ ਨਹੀਂ ਜਾਂਦਾ ਸੱਚ ਇਹ ਇਸ ਬਿਖਮ ਸਾਗਰ ਨੂੰ ਪਰਮਾਤਮਾ ਤਾਰ ਦੇਵੇਗਾ ਇਹ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਦੀਆਂ ਪਹਿਲੀਆਂ ਤੁਕਾਂ ਸਾਨੂੰ ਅੱਜ ਬਖਸ਼ਿਸ਼ ਕੀਤੀਆਂ ਨੇ ਅਖਰੀ ਅਰਥ ਆਪਾਂ ਇਹਦੇ ਕੀਤੇ ਆ ਕਿਉਂਕਿ ਸਮੇਂ ਅਨੁਸਾਰ ਅਸੀਂ ਤੁਕਾਂ ਦੀ ਵਿਚਾਰ ਕਰੀ ਜਾਂਗੇ ਪਹਿਲੀ ਤਾਂ ਇੱਕ ਬੇਨਤੀ ਹੈ ਮਹਾਰਾਜ ਕਹਿੰਦੇ ਗੁਣ ਗਾਵੋ ਪੂਰਨ ਅਬਨਾਸੀ ਗੁਣ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਖੂਬੀ ਕਹਿ ਲਓ ਜਾਂ ਕਿਸੇ ਦੇ ਸੁਭਾਅ ਮੁਤਾਬਕ ਜਿਹੜੀ ਉਹਦੀ ਹਰਕਤ ਹੈ ਉਹਨੂੰ ਆਪਾਂ ਗੁਣ ਕਹਿੰਦੇ ਹਾਂ ਇੱਕ ਮੈਂ ਬੇਨਤੀ ਆਪ ਨੂੰ ਕਰਨੀ ਹੈ ਆਰੰਭ 'ਚ ਕਿਉਂਕਿ ਜਿਹੜੇ ਸੱਜਣ ਬਾਣੀ ਪੜ੍ਹਦੇ ਆ ਗੁਰ ਪ੍ਰਸਾਦ ਵਰਤੇ ਉਹ ਛੇਤੀ ਟਪਲਾ ਨਹੀਂ ਖਾਂਦੇ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਨਹੀਂ ਪਰ ਇਹ ਸ਼ਰਤ ਨਾਲ ਫਿਰ ਕੱਲ੍ਹ ਵਾਲੀ ਨੇ ਯਾਦ ਰੱਖਿਓ ਪੜ੍ਹਦੇ ਸਾਰੇ ਆ ਜਿਨ੍ਹਾਂ ਨੇ ਭਾਵਨਾ ਨਾਲ ਬਾਣੀ ਪੜ੍ਹੀ ਹੈ ਜਿਨ੍ਹਾਂ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹੀ ਉਹਨਾਂ ਨੂੰ ਸਮਝ ਹੈ ਸਾਰੀ ਇਹ ਹੁਣ ਅਸੀਂ ਅੱਜ ਕੱਲ੍ਹ ਸੁਣੂ ਇਹ ਮਿਲਦਾ ਕਿ ਗੁਣ ਹੀ ਪਰਮਾਤਮਾ ਹੈ ਜਿਵੇਂ ਕਈ ਸੱਜਣ ਇਹ ਕਹਿੰਦੇ ਨੇ ਕੁਦਰਤ ਹੀ ਸਭ ਕੁਝ ਹੈ ਕਿਉਂਕਿ ਉਹ ਕਾਦਰ ਦੀ ਗੱਲ ਕਰਨ ਤੋਂ ਸੰਕੋਚਦੇ ਆ ਇਹ ਕਹਿੰਦੇ ਆ ਵੀ ਗੁਣ ਹੀ ਪਰਮਾਤਮਾ ਹੈ ਪਰ ਗੁਣ ਨਿਧਾਨ ਦੀ ਗੱਲ ਕਰਨ ਤੋਂ ਕੰਨੀ ਥਰਕਾਉਂਦੇ ਆ ਕੰਨੀ ਖਿਸਕਾਉਂਦੇ ਆ ਇਹਨਾਂ ਹੱਥ ਜੋੜ ਬੇਨਤੀ ਹੈ ਜਿਹੜੀ ਹਸਤੀ ਹੈ ਉਹਨੂੰ ਅਸੀਂ ਮੰਨ ਨਹੀਂ ਰਹੇ ਅੰਦਰੂਨੀ ਤੌਰ ਤੇ ਜ਼ਹਿਰ ਲਪੇਟ ਕੇ ਦਿੱਤਾ ਜਾਂਦਾ ਸ਼ਬਦਾਂ ਦੀ ਮਿਠਾਸ ਮਿਲਾ ਕੇ ਇਸ ਗੱਲ ਨੂੰ ਯਾਦ ਰੱਖਿਓ ਬੋਲਣਾ ਇੱਕ ਕਲਾ ਵੀ ਹੈ ਕਈ ਵਾਰੀ ਕਲਾਕਾਰ ਆ ਜਿਹੜੇ ਫਿਲਮਾਂ ਬਣਾਉਂਦੇ ਆ ਤੁਸੀਂ ਦੇਖਦੇ ਹੋ ਇੰਨੀ ਕਮਾਲ ਦੀ ਐਕਟਿੰਗ ਕਰਦੇ ਨੇ ਕਿ ਉਹਨਾਂ ਬੰਦਿਆਂ ਦੀ ਐਕਟਿੰਗ ਦੇਖ ਕੇ ਉਹਨਾਂ ਦਾ ਉਹ ਡਰਾਮਾ ਦੇਖ ਕੇ ਲੋਕੀ ਅੱਖਾਂ ਭਰ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਧਰਮ ਦੀ ਦੁਨੀਆਂ ਵਿੱਚ ਵੀ ਕਈ ਵਾਰੀ ਇੰਨੇ ਕਮਾਲ ਦੀ ਸ਼ਬਦਾਵਲੀ ਵਰਤਦੇ ਆ ਇੰਨਾ ਪ੍ਰਭਾਵ ਪਾਉਂਦੇ ਆ ਕਿ ਲੋਹ ਨੂੰ ਸੋਨਾ ਬਣਾ ਕੇ ਲੋਕਾਂ ਵਿੱਚ ਵੇਚ ਦਿੰਦੇ ਆ ਆਪ ਜੀ ਇੱਕ ਪਾਠ ਕਰ ਦਿਓ ਆਸਾ ਕੀ ਵਾਰ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਪਰ ਪੁਸਤਕ ਸੰਧਿਆ ਬਾਦਲ ਧਰਮ ਦੀ ਪੋਥੀ ਵੀ ਪੜ੍ਹਦਾ ਤੇ ਸੰਧਿਆ ਵੀ ਕਰਦਾ ਤੇ ਫਿਰ ਗਿਆਨ ਇੰਨਾ ਉਹਦੇ ਸੰਬੰਧੀ ਵਾਦ ਵਿਵਾਦ ਚਰਚਾ ਵੀ ਕਰਨ ਨੂੰ ਤਿਆਰ ਰਹਿੰਦਾ ਹੈ। ਪਰ ਪੁਸਤਕ ਸੰਧਿਆ ਬਾਦਲ ਸਿਲ ਪੂਜਸ ਪੱਥਰ ਦੀ ਮੂਰਤੀ ਵੀ ਪੂਜ ਰਿਹਾ ਹੈ, ਬਗਲ ਸਮਾਗਮ ਅੱਖਾਂ ਬੰਦ ਕਰਕੇ ਸਮਾਧੀ ਵਿੱਚ ਵੀ ਬੈਠਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ ਉਹਦੀ ਸਮਾਧੀ ਬਗਲੇ ਦੀ ਸਮਾਧੀ ਹੈ। ਨਾ ਆਪਾਂ ਕਿਉਂਕਿ ਵਿਸ਼ੇ ਤੋਂ ਦੂਰ ਨਹੀਂ ਜਾਣਾ, ਪਰ ਕਰਨ ਬਹੁਤਲ ਮੇਰਾ ਬਗਲ ਸਮਾਧੀ ਵੀ ਹੁੰਦੀ ਤੇ ਇੱਕ ਅਸਲੀ ਸਮਾਧੀ ਵੀ ਹੈ। ਪਰ ਪੁਸਤਕ ਸੰਧਿਆ ਬਾਦਮ ਸਿਲ ਪੂਜਸ ਬਗਲ ਸਮਾਗਮ ਮੁੱਖ ਝੂਠ ਬੇਭੂਖਨ ਸਾਰਮ ਗਲ ਮਾਲਾ ਤਿਲਕ ਲਲਾਟਨ ਦੋ ਧੋਤੀ ਬਸਤਰ ਕਪਾਟਨ। ਹੁਣ ਇਸ ਤੁਕ ਨੂੰ ਜਿਹੜਾ ਅਸੀਂ ਪੜ੍ਹਿਆ ਕਿ ਮੁੱਖ ਝੂਠ ਬੇਭੂਖਨ ਸਾਰੰਗ, ਚਲੋ ਮੁੱਖ ਝੂਠ ਦੇ ਅਰਥ ਤਾਂ ਬੜੀ ਆਮ ਸਮਝ ਪੈ ਜਾਂਦੀ ਹੈ, ਮੂੰਹ ਤੋਂ ਝੂਠ ਬੋਲਣਾ। ਅਗਲਾ ਲਫ਼ਜ਼ ਹੈ ਬੇਭੂਖਨ, ਜਿਹਨੂੰ ਆਪਾਂ ਅਲੰਕਾਰ ਗਹਿਣਾ ਕਹਿੰਦੇ ਹਾਂ। ਮੁੱਖ ਝੂਠ ਬੇਭੂਖਨ ਸਾਰੰਗ, ਅਸਲ ਚ ਸਾਰ ਦਾ ਲਫ਼ਜ਼ੀ ਅਰਥ ਸੰਭਾਲ ਵੀ ਹੈ, ਸਾਰ ਦਾ ਅਰਥ ਨਿਚੋੜ ਵੀ ਹੈ, ਤੇ ਗੁਰੂ ਗ੍ਰੰਥ ਸਾਹਿਬ ਚ ਸਾਰ ਦਾ ਅਰਥ ਲੋਹਾ ਵੀ ਹੈ। ਇਹਦੇ ਤੋਂ ਸ਼ਬਦ ਬਣਿਆ ਸਰੀਆ, ਜਿਹੜਾ ਆਪਾਂ ਆਮ ਤੌਰ ਤੇ ਕਹਿੰਦੇ ਸਰੀਆ, ਇਹ ਸਾਰ ਤੋਂ ਬਣੇ। ਮਹਾਰਾਜ ਜੀ ਦਾ ਇਹ ਬਚਨ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਹੋ, ਨਾਨਕ ਕਥਨਾ ਕਰੜਾ ਸਾਰ, ਲੋਹੇ ਨੂੰ ਚਬਾਉਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਮੁੱਖ ਝੂਠ ਬੇਭੂਖਨ ਸਾਰੰਗ, ਜਿਹੜੇ ਲੈਣ ਗਹਿਣੇ ਨੇ ਉਹ ਮੈਟਲ ਹੈ ਲੋਹਾ, ਤੇ ਝੂਠ ਇੰਨਾ ਕੁ ਸ਼ਿੰਗਾਰ ਕੇ ਬੋਲਦਾ ਹੈ, ਸੱਚੀ ਮੁੱਚੀ ਲੋਹੇ ਦੇ ਗਹਿਣੇ ਨੂੰ ਲੋਕਾਂ ਵਿੱਚ ਸੋਨਾ ਪੇਸ਼ ਕਰਕੇ ਆਪਣਾ ਕੰਮ ਕਰਕੇ ਨਿਕਲ ਜਾਂਦਾ ਹੈ। ਇਹਦਾ ਮਤਲਬ ਮੁੱਖ ਤੋਂ ਦੀ ਏਡੀ ਕਲਾਕਾਰੀ ਹੈ ਕਿ ਮੁੱਖ ਝੂਠ ਬੇਭੂਖਨ ਸਾਰਨ, ਉਹ ਲੋਹੇ ਨੂੰ ਵੀ ਸੋਨਾ ਬਣਾ ਜਾਂਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਸ ਗੱਲ ਨੂੰ ਜੇਬ ਚ ਰੱਖਿਓ ਕਿ ਗੁਣ ਤੇ ਗੁਣਵੰਤਾ ਇਹ ਦੋ ਸ਼ਬਦ ਸੁਣਨੇ ਨੇ, ਕਿਉਂਕਿ ਆਮ ਤੌਰ ਤੇ ਮੈਂ ਫਿਰ ਕਿਹਾ ਜਿਹਨੂੰ ਗੁਰਮਤਿ ਦੀ ਨਹੀਂ ਸਮਝ ਉਹ ਨਵਾਂ ਨਵੀਨ ਅਗਾਂਹ ਵਧੂ। ਸਾਡੀ ਜੀ ਅਸਾਂ ਸਮਾਜ ਨੂੰ ਅੱਗੇ ਲੈ ਕੇ ਜਾਣਾ, ਯਾਦ ਰੱਖਿਓ ਸਮਾਜ ਅੱਗੇ ਤਾਂ ਜਾਏਗਾ ਜੇ ਪਿਛੋਕੜ ਨਾਲ ਜੁੜੇਗਾ। ਤਾਂ ਜਿਹੜਾ ਪੁਰਾਤਨਤਾ ਨਾਲ ਨਹੀਂ ਜੁੜਿਆ ਉਹਨੇ ਨਵੀਨਤਾ ਚ ਕਿੱਥੇ ਜਾਣਾ ਹੈ। ਫਿਰ ਸੁਣੋ, ਇੱਕ ਰੁੱਖ ਉੱਚਾ ਜਾ ਰਿਹਾ ਹੈ, ਉਹਦੇ ਪੱਤੇ, ਉਹਦੇ ਫੁੱਲ, ਉਹਦੇ ਫਲ, ਉਹਦੀ ਸੁਗੰਧੀ, ਤੇ ਜੇ ਉਹ ਫੁੱਲ ਫਲ ਤੇ ਸੁਗੰਧੀ ਇਹ ਕਹੇ ਵੀ ਅਸੀਂ ਤਾਂ ਉੱਚੇ ਜਾ ਰਹੇ ਹਾਂ, ਸਾਡਾ ਸੰਬੰਧ ਜੜ ਨਾਲ ਨਹੀਂ। ਯਾਦ ਰੱਖਿਓ ਜੜ ਭਾਵੇਂ ਨਾ ਵੀ ਦਿਸਦੀ ਹੋਵੇ, ਪੱਤੇ ਤੇ ਫੁੱਲ ਜਿੱਦਣ ਜੜ ਜੜ ਨੂੰ ਇਗਨੋਰ ਕਰਨਗੇ ਉਦਣ ਸੁੱਕ ਜਾਣਗੇ ਤੇ ਸੜ ਜਾਣਗੇ। ਇਹਨਾਂ ਨੂੰ ਵੀ ਤਾਂ ਕਾਇਮ ਰਹਿਣਾ ਜੇ ਇਹ ਜੜ ਦੇ ਨਾਲ ਜੁੜੇ ਰਹਿਣਗੇ। ਤਾਂ ਫਿਰ ਅਰਜ਼ ਹੈ, ਹੁਣ ਇੱਕ ਪਾਸੇ ਕਹਿਣਾ ਪਰਮਾਤਮਾ ਸਿਰਫ ਗੁਣ ਹੈ ਜੀ, ਕਿਉਂਕਿ ਸਾਨੂੰ ਸੁਣਨ ਨੂੰ ਮਿਲਦਾ, ਮੈਂ ਕਿਸੇ ਤੇ ਕਟਾਕਸ਼ ਨਹੀਂ ਕਰ ਰਿਹਾ, ਪਰ ਗੁਰਬਾਣੀ ਦੀ ਗੱਲ ਕਰਦੇ ਹਾਂ ਵੀ ਗੁਰਬਾਣੀ ਦੇ ਵੀ ਪਰਮਾਤਮਾ ਗੁਣ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਹੁਣ ਸੂਰਜ ਨਿਕਲਿਆ ਹੈ ਨਾ ਜੀ, ਇਹ ਮੈਨੂੰ ਵੀ ਪਤਾ ਸੂਰਜ ਵਿੱਚ ਨਿੱਘ, ਨਿੱਘ ਇੱਕ ਗੁਣ ਹੈ, ਉਹਦੇ ਵਿੱਚ ਨਿੱਘ ਹੈ, ਗੁਣ ਹੈ ਨਾ। ਰੋਸ਼ਨੀ ਹੈ, ਚਾਨਣ ਹੈ, ਇਹ ਵੀ ਗੁਣ ਹੈ ਨਾ। ਤੇ ਜੇ ਮੈਂ ਮੂਰਖਤਾ ਹੀ ਇਹ ਕਰਕੇ ਕਹਾਂ ਲੋਕੋ ਧੁੱਪ ਤੇ ਨਿੱਘ ਹੀ ਸਭ ਕੁਝ ਹੈ, ਸੂਰਜ ਦਾ ਮੈਂ ਨਾਂ ਹੀ ਨਾ ਲਵਾਂ ਧੁੱਪ ਤੇ ਨਿੱਘ, ਧੁੱਪ ਤੇ ਨਿੱਘ, ਲੋਕ ਕਹਿਣਗੇ ਮੂਰਖ ਆ, ਜਿਹਦੇ ਤੋਂ ਪੈਦਾ ਹੋਈ ਉਹਦਾ ਨਾਂ ਤਾਂ ਲੈ ਗਏ, ਨਿੱਘ ਤੇ ਧੁੱਪ। ਫਿਰ ਬੇਨਤੀ, ਰੋਸ਼ਨੀ ਤੇ ਨਿੱਘ ਇਹ ਸੂਰਜ ਦਾ ਇੱਕ ਗੁਣ ਹੈ, ਪਰ ਜੇ ਸੂਰਜ ਨੂੰ ਇਗਨੋਰ ਕਰਕੇ ਸਿਰਫ ਦੋ ਦੀ ਗੱਲ ਕਰਾਂਗੇ ਤੇ ਸੱਚੀ ਮੁੱਚੀ ਬੇਈਮਾਨੀ ਹੋਵੇਗੀ। ਸੂਰਜ ਦਾ ਗੁਣ ਵੇਖ ਕੇ ਅਸੀਂ ਗੁਣ ਦੀ ਗੱਲ ਕਰ ਰਹੇ ਹਾਂ, ਪਰ ਉਹਨੂੰ ਕਿਉਂ ਨਹੀਂ ਮੰਨਦੇ ਪਏ ਜਿਸ ਸੂਰਜ ਦਾ ਗੁਣ ਹੈ। ਮੈਂ ਫਿਰ ਲਫ਼ਜ਼ ਵਰਤਾਂਗਾ ਗੁਣ ਅਤੇ ਗੁਣਵੰਤਾ, ਇਹ ਜੁੜੇ ਆਪਸ ਚ ਇੱਕ ਹੀ ਨੇ। ਫਿਰ ਬੇਨਤੀ, ਇਹ ਕੋਈ ਸਮਝੇ ਵੀ ਗੁਣ ਗੁਣਵੰਤੇ ਤੋਂ ਵੱਖਰਾ ਹੈ। ਹੁਣ ਸੂਰਜ ਹੈ ਤੇ ਜੇ ਅਸੀਂ ਕਹੀ ਜੀ ਸੂਰਜ ਨਹੀਂ ਸਾਨੂੰ ਚੰਗਾ ਲੱਗਦਾ, ਸਿਰਫ ਧੁੱਪ ਚਾਹੀਦੀ ਹੈ, ਆਪਾਂ ਚਲੋ ਉਦਾਹਰਣ ਲੈ ਰਹੇ ਨੇ, ਸੂਰਜ ਨਹੀਂ ਅਸੀਂ ਪਸੰਦ ਕਰਦੇ, ਸਾਨੂੰ ਸਿਰਫ ਨਿੱਘ ਚਾਹੀਦਾ, ਲੈ ਜਾਓ ਸੂਰਜ। ਤੇ ਚੇਤੇ ਰੱਖਿਓ ਧੁੱਪ ਨੇ ਤੇ ਨਿੱਘ ਨੇ ਉਦੋਂ ਕਹਿਣੇ ਜਿੱਥੇ ਮਰਜ਼ੀ ਜਾ, ਅਸੀਂ ਵੀ ਉਹਦੇ ਕਰਕੇ ਜੇ ਇਹ ਨਿਆਇਆ ਤੇ ਸਾਡੀ ਵੀ ਕੋਈ ਹੁੰਦ ਨਹੀਂ। ਹੁਣ ਅਸੀਂ ਗੁਣ ਦੀ ਗੱਲ ਕਰ ਰਹੇ, ਮੈਂ ਕਹਿੰਦਾ ਕਰਨੀ ਚਾਹੀਦੀ ਹੈ। ਅੱਜ ਮਹਾਰਾਜ ਜੀ ਨੇ ਇੱਕੋ ਸ਼ਬਦ ਪਹਿਲਾਂ ਇੱਕੋ ਲਫ਼ਜ਼ ਲਿਆ ਗੁਣ, ਸੂਰਜ ਦਾ ਗੁਣ ਨਿੱਘ ਦੇਣੇ, ਸੂਰਜ ਦਾ ਗੁਣ ਜਿਹੜਾ ਰੋਸ਼ਨੀ ਦੇਣੇ, ਇਹ ਦ੍ਰਿਸ਼ਟਮਾਨ ਦਿਸਦਾ। ਇੱਕ ਸੂਰਜ ਦਾ ਹੋਰ ਵੀ ਗੁਣ ਜਿਹੜਾ ਦਿਸਦਾ ਨਹੀਂ ਪਰ ਅਚਨਚੇਤ ਕੰਮ ਕਰਦਾ ਹੈ, ਅਦ੍ਰਿਸ਼ਟ ਨਜ਼ਰ ਨਹੀਂ ਆਉਂਦਾ। ਧੁੱਪ ਤਾਂ ਚਲੋ ਦਿਸ ਰਹੀ ਅੱਖਾਂ ਨੂੰ, ਤੇ ਜਦੋਂ ਸਾਡੀ ਚਮੜੀ ਨੂੰ ਇਹ ਸੇਕ ਲੱਗਦਾ, ਇਹ ਵੀ ਪਤਾ ਵੀ ਧੁੱਪ ਵਿੱਚ ਨਿੱਘ ਹੈ। ਪਰ ਮੈਂ ਬੇਨਤੀ ਕਰਾਂ, ਜਿਹੜਾ ਫਲਾਂ ਵਿੱਚ ਰਸ ਭਰਦਾ, ਉਹ ਕਦੀ ਖੇਡ ਦੇਖੀਏ ਸੂਰਜ ਕਿਵੇਂ ਪ੍ਰਕਿਰਿਆ ਕਰ ਰਿਹਾ। ਸੂਰਜ ਕਰਕੇ ਹੈ ਨਾ, ਹੁਣ ਉਹਦਾ ਉਹ ਗੁਣ ਜਿਹੜਾ ਜਿਹੜਾ ਰਸ ਭਰਨਾ। ਗੁਰਮੁਖੋ ਯਾਦ ਰੱਖਿਓ, ਆਪਾਂ ਝੋਨਾ ਕਿਰਸਾਨੀ ਕਰਨ ਵਾਲੇ ਆਪ ਜ਼ਿਆਦਾ ਬੈਠੇ ਹੋ, ਜਿਹੜਾ ਝੋਨਾ ਜਿਹੜਾ ਫਸਲ ਕੋਈ ਵੀ ਹੋਵੇ ਜਿਹੜਾ ਰੁੱਖਾਂ ਦੇ ਥੱਲੇ ਆ ਜਾਏਗਾ ਨਾ, ਉਹ ਪੱਲਵੇ ਦਾ ਬੜਾ ਪਰ ਉਹਦਾ ਝਾੜ ਚੰਗਾ ਨਹੀਂ ਨਿਕਲਦਾ। ਕਿਉਂ ਨਹੀਂ ਨਿਕਲਦਾ? ਹਾਲਾਂਕਿ ਖੇਤ ਇੱਕੋ ਜਿਹਾ, ਖਾਦ ਇੱਕੋ ਜਿਹੀ ਪਾਈ, ਪਾਣੀ ਇੱਕੋ ਜਿਹਾ ਲਿਆ, ਪਾਣੀ ਖੇਤ ਸਭ ਕੁਝ ਇੱਕੋ ਜਿਹਾ ਹੈ, ਪਰ ਜਿਹੜਾ ਛਾਂ ਦੇ ਥੱਲੇ ਰਹਿੰਦਾ ਉਹਦਾ ਉਹਦਾ ਫਲ ਚੰਗਾ ਨਹੀਂ ਪੈਂਦਾ। ਜੇ ਪੁੱਛੀਏ ਵੀ ਇਹ ਇੰਨਾ ਪੱਲ ਰਿਹਾ, ਇੰਨਾ ਵਧਿਆ, ਫਲ ਕਿਉਂ ਨਹੀਂ ਪਿਆ ਜ਼ਿਆਦਾ? ਕਹਿਣ ਲੱਗੇ ਕਰੀਏ ਕਿ ਰੁੱਖ ਦੀ ਛਾਂ ਥੱਲੇ ਸੀ, ਧੁੱਪ ਨਹੀਂ ਪਈ, ਇਸ ਕਰਕੇ ਫਲ ਨਹੀਂ ਪਿਆ। ਹੁਣ ਅਰਜ਼ ਹੈ ਕਿ ਉਹ ਜਿਹੜੀ ਸੂਰਜ ਖੇਡ ਕਰ ਰਿਹਾ, ਅਦ੍ਰਿਸ਼ਟ ਕਰ ਰਿਹਾ, ਸਾਨੂੰ ਪਤਾ ਵੀ ਨਹੀਂ। ਮੈਂ ਫਿਰ ਰਿਪੀਟ ਕਰਾਂਗਾ, ਧੁੱਪ ਦਾ ਤੇ ਨਿੱਘ ਦਾ ਪਤਾ, ਕਿਉਂਕਿ ਦਿਨ ਚੜਿਆ। ਪਰ ਜਿਹੜਾ ਉਹ ਕਿੰਨੂਆਂ ਵਿੱਚ ਰਸ ਭਰਦਾ, ਜਿਹੜਾ ਉਹ ਅਨਾਰਾਂ ਦੇ ਦਾਣਿਆਂ ਵਿੱਚ ਰਸ ਭਰਦਾ, ਜਿਹੜਾ ਤੁਹਾਡੇ ਪੱਠਿਆਂ ਵਿੱਚ, ਝੋਨੇ ਵਿੱਚ, ਮੱਕੀ ਵਿੱਚ, ਕਪਾਹ ਵਿੱਚ, ਨਰਮੇ ਵਿੱਚ, ਜੋ ਕੁਝ ਆਪ ਜੀ ਬੀਜਦੇ ਹੋ, ਜਿਹੜਾ ਉਹਦੇ ਵਿੱਚ ਰਸ ਤੇ ਐਨਰਜੀ ਪੈਦਾ ਕਰਦਾ, ਉਹ ਵੀ ਸੂਰਜ ਹੈ। ਮੈਂ ਇਹ ਕਹਾਂ ਜੀ, ਮੈਂ ਸੂਰਜ ਨਹੀਂ ਮੰਨਦਾ, ਪਰ ਆ ਪ੍ਰਕਿਰਿਆ ਉਹਦੀ ਮੰਨਣਾ ਪਿਆ। ਵੇਖੋ ਕਿੱਡੀ ਖਾਸੋ ਹੀ ਗੱਲ ਹੈ ਕਿ ਗੁਣ ਮੰਨਦੇ ਹਾਂ ਤੇ ਗੁਣ ਨਿਧਾਨ ਨਹੀਂ ਮੰਨ ਰਹੇ। ਮੈਂ ਇੱਕ ਹੋਰ ਉਦਾਹਰਨ ਦੇਣਾ, ਸਿਰਫ ਇਸ ਕਰਕੇ ਗੁਰਮੁਖੋ, ਗੁਣ ਪਰਮਾਤਮਾ ਦੇ ਨੇ, ਜਿਵੇਂ ਧੁੱਪ ਤੇ ਨਿੱਘ ਮੈਂ ਕਿਹਾ ਇਹ ਗੁਣ ਨੇ ਉਹਦੇ, ਪਰ ਜਿਹੜਾ ਦੇ ਰਿਹਾ ਉਹਦੀ ਖਸਤੀ ਕਰਕੇ ਨੇ। ਚੰਦਨ ਦਾ ਰੁੱਖ ਹੈ, ਆਪ ਜੀ ਨੇ ਦੇਖਿਆ ਹੋਵੇ ਕਿ ਚੰਦਨ ਦੇ ਰੁੱਖ ਦੇ ਵਿੱਚ ਸੁਗੰਧੀ ਹੈ। ਹੁਣ ਬੰਦਾ ਇਹ ਕਹਿ ਜੀ ਮੈਂ ਸਮੈਲ ਮੰਨਣਾ, ਮੈਂ ਸੁਗੰਧੀ ਮੰਨਣਾ ਉਹਦਾ ਗੁਣ, ਪਰ ਚੰਦਨ ਦਾ ਜ਼ਿਕਰ ਹੀ ਨਾ ਕਰੇ, ਤੇ ਕਿੱਡੀ ਮੂਰਖਤਾ ਹੀ ਧੱਕਾ ਹੀ ਹੈ ਨਾ ਅਰਥਾਂ ਚ। ਹੁਣ ਇੱਕ ਪਾਸੇ ਚੰਦਨ ਦੀ ਸੁਗੰਧੀ ਦਾ ਜ਼ਿਕਰ ਹੋ ਰਿਹਾ, ਪਰ ਚੰਦਨ ਦਾ ਜ਼ਿਕਰ ਨਹੀਂ ਹੋ ਰਿਹਾ। ਗੁਰਮੁਖੋ ਗੁਲਾਬ ਦੇ ਫੁੱਲ ਦੀ ਸੁਗੰਧੀ ਮੰਨ ਰਿਹਾ, ਪਰ ਗੁਲਾਬ ਦਾ ਜ਼ਿਕਰ ਨਹੀਂ ਕਰ ਰਿਹਾ। ਰਾਤ ਦੀ ਰਾਣੀ ਵਿੱਚ ਰਾਤ ਦੀ ਸੁਗੰਧੀ ਮੰਨ ਰਿਹਾ, ਪਰ ਰਾਤ ਦੀ ਰਾਣੀ ਨੂੰ ਇਗਨੋਰ ਕਰ ਰਿਹਾ। ਸੱਚ ਇਹ ਵੇ, ਪਰਮਾਤਮਾ ਬੇਅੰਤ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਓ। ਪਰ ਗੁਣ ਇਸ ਕਰਕੇ ਗਾਣੀ ਨੇ ਕਿ ਗੁਣ ਨਿਧਾਨ ਵੀ ਸਮਾ ਸਕੀਏ। ਫਿਰ ਅਰਜ਼ ਕਿਹਾ ਮਹਾਰਾਜ ਕਿੰਨੀ, ਉਹਦੇ ਗੁਣ ਗਾਓ। ਅੱਜ ਲਫ਼ਜ਼ ਗੁਣ ਆਇਆ, ਇੱਕ ਹੋਰ ਮੈਂ ਨਾਲ ਅਰਜ਼ ਕਰੀ ਜਾਵਾਂ। ਇੱਕ ਨੇ ਪਰਮਾਤਮਾ ਦੇ ਗੁਣ, ਇੱਕ ਨੇ ਪਰਮਾਤਮਾ ਦੀ ਰਚੀ ਹੋਈ ਇਨਸਾਨੀਅਤ ਵਿੱਚ ਗੁਣ। ਆ ਜਿਹੜੀ ਖਲਕਤ ਹੈ ਇਹਦੇ ਵਿੱਚ ਗੁਣ ਨੇ। ਪਰ ਤੁਸੀਂ ਦੇਖਿਓ ਕਿ ਮਨੁੱਖੀ ਇੱਕ ਸੁਭਾਅ ਹੈ, ਇਹ ਜਦੋਂ ਸਮਾਜ ਵਿੱਚ ਵਿਚਰਦਾ ਨਾ, ਸਾਰੇ ਨਹੀਂ, ਜਿਨ੍ਹਾਂ ਤੇ ਰੱਬ ਨੇ ਮਿਹਰ ਕੀਤੀ ਉਹ ਬਚ ਜਾਂਦੇ ਇਸ ਤੱਤੀ ਹਵਾ ਤੋਂ। ਆਮ ਬੰਦਾ ਜਦੋਂ ਵੀ ਸਮਾਜ ਵਿੱਚ ਵਿਚਰਦਾ, ਜਿੰਨੀ ਔਗਣ ਦੀ ਚਰਚਾ ਲੋਕ ਕਰਦੇ, ਇੰਨੀ ਗੁਣ ਦੀ ਚਰਚਾ ਨਹੀਂ ਕਰਦੇ। ਜਿੰਨਾ ਔਗਣ ਦੀ ਹਰ ਬੰਦਾ ਟੇਸਟ ਲਏਗਾ। ਤੁਸੀਂ ਮੰਨ ਲਓ ਬਾਣੀ ਦੀ ਕੋਈ ਗੱਲ ਕਰਦੇ ਹੋ, ਕੁਛ ਲੋਕ ਸੁਣਨਗੇ, ਪਰ ਜੇ ਕਿਸੇ ਦੀ ਗਲਤ ਗੱਲ ਦਾ ਪਤਾ ਲੱਗ ਜਾਏ, ਜਿਹੜਾ ਬੰਦਾ ਕੋਰਾ ਅਨਪੜ੍ਹ, ਉਹ ਵੀ ਲੋਕਾਂ ਨੂੰ ਜਾ ਕੇ ਦੱਸੇਗਾ ਫਲਾਣੇ ਬਾਰੇ ਸੁਣਿਆ ਜੇ, ਦੱਸ ਲਿਆ ਨਾ, ਕਿਉਂਕਿ ਉਹ ਔਗਣ ਜਿਹੜਾ ਉਹਨੂੰ ਅਸੀਂ ਥਾਂ ਥਾਂ ਤੇ ਲੈ ਕੇ ਜਾਂਦੇ। ਇਹ ਸਮਾਜ, ਇਹ ਦੁਨੀਆਂ ਬਦਲ ਸਕਦੀ ਹੈ, ਪਰ ਅੱਜ ਅਫਸੋਸ ਕਿ ਜਿਹੜਾ ਮੀਡੀਆ ਅਸੀਂ ਵਰਤ ਰਹੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਦਾ ਕੋਈ ਵੀ ਅੰਗ ਹੋਵੇ, ਜ਼ਿਆਦਾਤਰ ਲੋਕਾਂ ਨੇ ਔਗਣ ਹੀ, ਜ਼ਿਆਦਾਤਰ ਮੈਂ ਕਹਿ ਰਿਹਾ ਔਗਣ। ਇਹ ਜੇ ਕਹੋ ਜੀ ਅੱਜ ਲੋਕੀ ਖਰਾਬ ਹੋ ਗਏ, ਯਾਦ ਰੱਖੋ ਖਰਾਬ ਤੇ ਬਾਬੇ ਨਾਨਕ ਦੇ ਵੇਲੇ ਸਨ, ਹੁਣ ਐਨਰਜੀ ਕੱਢਣ ਦਾ ਸਾਧਨ ਮਿਲ ਗਿਆ ਹੈ, ਉਦੋਂ ਸਾਧਨ ਨਹੀਂ ਸੀ। ਜਿਹੜੇ ਗੁਣਾਂ ਉਦੋਂ ਸਨ ਉਹ ਨਹੀਂ ਨੇ। ਖੈਰ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਕਿ ਸਮਾਜ ਵਿੱਚ ਵੀ ਵਿਚਰਦੇ ਹਾਂ। ਗੁਰੂ ਕਹਿੰਦਾ ਜੇ ਜ਼ਿੰਦਗੀ ਨੂੰ ਤੂੰ ਸੱਚੀ ਮੁੱਚੀ ਗੁਣਾਂ ਨਾਲ ਭਰਪੂਰ ਕਰਨਾ, ਤੇ ਇੱਕ ਜ਼ਿਹਨ ਵਿੱਚ ਲੈ ਕੇ ਤਰ ਕਿ ਮੈਂ ਸਮਾਜ ਵਿੱਚ ਸਿਰਫ ਗੁਣ ਗ੍ਰਹਿਣ ਕਰਨੇ ਨੇ, ਮੈਂ ਔਗੁਣਾਂ ਨੂੰ ਛੱਡ ਦੇਣਾ ਹੈ, ਮੈਂ ਗੁਣ ਸਿਰਫ ਲਾਂਗਾ ਔਗਣ ਨਹੀਂ। ਤੇ ਇਹ ਵੀ ਸੱਚ ਜੇ ਗੁਰਮੁਖੋ, ਜਿੰਨੇ ਕਿਸੇ ਬੰਦੇ ਕੋਲ ਗੁਣ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦਾ ਗੁਣ ਇਸ ਤਰ੍ਹਾਂ ਨੇ ਜਿਵੇਂ ਮਾਂ ਜਾਏ ਸੱਕੇ ਭਰਾ ਹੁੰਦੇ ਨੇ। ਜਿਵੇਂ ਭਰਾ ਦੁੱਖ ਵਿੱਚ ਮੁਸੀਬਤ ਵਿੱਚ ਸਾਥ ਦਿੰਦਾ ਹੈ, ਗੁਣ ਭਰਾਵਾਂ ਦੀ ਤਰ੍ਹਾਂ ਨੇ ਤੇ ਜਿਹੜੇ ਤੂੰ ਔਗਣ ਇਕੱਠੇ ਕਰਨਾ ਪੈਣਾ ਇਹ ਇਸ ਤਰ੍ਹਾਂ ਨੇ ਜਿਵੇਂ ਲੋਹ ਦੀਆਂ ਜੰਜੀਰਾਂ ਤੇਰੇ ਪੈਰਾਂ ਨੂੰ ਕਿਸੇ ਨੇ ਪਾਈਆਂ ਖੁਣ। ਔਗਣ ਸੰਗਲ ਨੇ ਤੇ ਗੁਣ ਇਹ ਭਰਾ ਨੇ। ਮਹਾਰਾਜ ਨੇ ਕਿਹਾ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਇਹ ਗਲ ਚ ਪਾਏ ਕੋਈ ਸੰਗਲ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਗੁਰਮੁਖੋ ਗੁਣ ਸੱਚੀ ਮੁੱਚੀ ਭਾਈ ਨੇ ਵੀਰ ਨੇ। ਗੁਰਮੁਖੋ ਗੁਣ ਗ੍ਰਹਿਣ ਕਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਆ। ਇੱਕ ਬੇਨਤੀ ਹੋਰ ਸ਼ਬਦ ਮਹਾਰਾਜ ਜੀ ਦਾ, ਮੈਂ ਇੱਕ ਵਾਰ ਬੇਨਤੀ ਕੀਤੀ ਸੀ ਜਦੋਂ ਲੋਕਡਾਊਨ ਪਿਛਲੇ ਸਾਲ ਸੀ, ਘਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸਾਂਝੇ ਕਰਦੇ ਹਾਂ। ਵੇਖੋ ਨਿੰਦਿਆ ਤੇ ਨੁਕਤਾ ਚੀਨੀ, ਮੈਂ ਅੱਜ ਫਿਰ ਰਿਪੀਟ ਕਰਨ ਲੱਗਾ, ਨਿੰਦਿਆ ਤੇ ਨੁਕਤਾ ਚੀਨੀ ਦੋਨਾਂ ਵਿੱਚ ਬੜਾ ਫਰਕ ਹੈ। ਨਿੰਦਿਆ ਆਮ ਤੌਰ ਤੇ ਅਸੀਂ ਨੁਕਤਾ ਚੀਨੀ ਨੂੰ ਵੀ ਨਿੰਦਿਆ ਚ ਲੈ ਜਾਂਦੇ ਹਾਂ। ਨਿੰਦਿਆ ਔਰ ਨੁਕਤਾ ਚੀਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਨੁਕਤਾ ਚੀਨ ਬੰਦਾ ਪੜਿਆ ਹੁੰਦਾ, ਸਿਆਣਾ ਹੁੰਦਾ, ਸਮਝ ਹੁੰਦੀ ਹੈ, ਤੇ ਨਿੰਦਕ ਬੰਦਾ ਜਿਹੜਾ ਮਾਂ ਮੂਰਖ ਹੁੰਦਾ ਹੈ। ਉਹ ਮੂਰਖਤਾ ਹੀ ਇਹਨੂੰ ਫਿਰ ਸੁਣ ਲਈ, ਕਿਉਂਕਿ ਅਸੀਂ ਕਹਿ ਦੇਣਾ ਫਲਾਣਾ ਬੰਦਾ ਬੜਾ ਨੁਕਤਾ ਚੀਨ ਹੈ। ਮੈਂ ਕਹਿੰਦਾ ਨੁਕਤਾ ਚੀਨ ਹੋਣਾ ਜ਼ਰੂਰੀ ਹੈ ਪਰ ਨਿੰਦਕ ਹੋਣਾ ਨਹੀਂ ਚਾਹੀਦਾ। ਇਹਨੂੰ ਸਮਝਣ ਲਈ ਉਦਾਹਰਨ ਦਿੰਦੇ ਹਾਂ। ਨੁਕਤੇ ਦਾ ਲਫ਼ਜ਼ੀ ਅਰਥ ਹੈ ਇੱਕ ਇੱਕ ਬਿੰਦੂ, ਕਿਉਂਕਿ ਫਾਰਸੀ ਵਿੱਚ ਆਪਾਂ ਵਰਤਨੇ ਕਿਆ ਨੁਕਤੇ ਲੱਗਦੇ ਨੇ, ਜਦੋਂ ਅਲਪ ਬੇ ਪੇ ਤੇ ਤੇ ਸੇ ਜੀਨ ਪੜ੍ਹਨੇ ਆ, ਆਹ ਨੁਕਤਾ ਹੀ ਤਾਂ ਬਦਲ ਦਿੰਦਾ ਸਭ ਕੁੱਝ ਨਾ। ਜੇ ਤੁਸੀਂ ਜੀਨ ਦੇ ਵਿੱਚ ਸ਼ਕਲ ਤਾਂ ਉਹੀ ਹੈ, ਜੀਨ ਦੇ ਵਿੱਚ ਨੁਕਤਾ ਲਾ ਦਿਓ, ਵਿੱਚ ਉਸ ਜਿਹੜੀ ਖੇ ਬਣਦੀ ਹੈ ਉਹਦੇ ਵਿੱਚ ਪੈਨਲ ਇੱਕ ਡੋਟ ਡਾਟ ਬਿੰਦੀ ਲਾ ਦਿਓ, ਉਹਨੂੰ ਨੁਕਤਾ ਕਹਿੰਦੇ ਆ, ਤੇ ਉਹ ਇੱਕੋ ਦਮ ਹੈ ਦੀ ਥਾਂ ਜੈ ਬਣ ਜਾਏਗਾ। ਭਾਈ ਗੁਰਦਾਸ ਸਾਹਿਬ ਨੇ ਇੱਕ ਥਾਂ ਵਰਤਿਆ ਜੀ, ਭਾਈ ਜੀ ਕਹਿੰਦੇ ਆ ਇਕਤ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਆਰੀ, ਇਹ ਬਾਣੀ ਹੈ। ਇਕਤ ਨੁਕਤੇ ਹੋਏ ਜੈ, ਇੱਕ ਹੀ ਨੁਕਤਾ ਲੱਗਦਾ ਮਹਿਰਮ ਤੋਂ ਮੁਜਰਮ ਬਣ ਜਾਂਦਾ। ਥੋੜਾ ਜਿਹਾ ਇਸ ਬੇਨਤੀ ਨੂੰ ਵਿਦਵਤਾ ਕੋਈ ਵਿਖਾਉਣ ਵਾਸਤੇ ਨੀ ਗੁਰਮੁਖੋ, ਡਰ ਬੜਾ ਲੱਗਦਾ ਕਥਾ ਕਰਦਿਆਂ ਵੀ, ਕਿਉਂਕਿ ਹਰ ਬੰਦਾ ਜਿਹੜਾ, ਮੈਂ ਤਾਂ ਹੀ ਕਿਹਾ ਵੀ ਸਾਡੇ ਔਗਣ ਨਾ ਦੇਖਿਓ। ਹੁਣ ਜਦੋਂ ਕੋਈ ਮਹਿਰਮ ਲਿਖਦਾ ਮੀਨ ਖੇ ਰੇ ਤੇ ਮੀਨ, ਇਹ ਚਾਰ ਹਰੂਪ ਲਿਖੇਗਾ ਤੇ ਮਹਿਰਮ ਬਣ ਜਾਏਗਾ। ਫਿਰ ਬੇਨਤੀ ਹੈ ਮੀਨ ਖੇ ਰੇ ਤੇ ਮੀਨ, ਇਹ ਮਹਿਰਮ ਬਣ ਗਿਆ। ਤੇ ਜੇ ਕਿਤੇ ਇਸ ਮਹਿਰਮ ਦਾ ਲਫ਼ਜ਼ੀ ਅਰਥ ਦਾ ਭੇਦੀ ਅੰਦਰ ਦਾ ਨਜ਼ਦੀਕੀ ਦਿਲ ਦੀਆਂ ਜਾਣਨ ਵਾਲਾ ਜਾਂ ਮਹਿਬੂਬ ਸ਼ਬਦ ਵੀ ਵਰਤਨੇ, ਵੈਸੇ ਮਹਿਰਮ ਦਰ ਤੇ ਜਾਣਨ ਵਾਲਾ, ਇਹ ਜੇ ਮਹਿਰਮ ਦੇ ਖੇ ਦੇ ਵਿੱਚ ਕਿਤੇ ਖੇ ਲੱਗਿਆ ਮੀਨ ਖੇ, ਇਹਦੇ ਵਿੱਚ ਪੈਨ ਨਾਲ ਇੱਕ ਬਿੰਦੀ ਕੋ ਲਾ ਦੇ, ਬਸ ਚੇਤੇ ਰੱਖਿਓ ਉਸੇ ਵੇਲੇ ਇਹ ਸ਼ਬਦ ਬਣ ਜਾਂਦਾ ਮੁਜਰਮ। ਫਰਕ ਪੈ ਗਿਆ ਨਾ, ਮਹਿਰਮ ਤੋਂ ਮੁਜਰਮ ਬਣ ਗਿਆ। ਮਹਿਰਮ ਦਾ ਅਰਥ ਹੈ ਅੰਦਰ ਦੀ ਜਾਣਨ ਵਾਲਾ ਤੇ ਮੁਜਰਮ ਦਾ ਅਰਥ ਹੈ ਅਪਰਾਧ ਕਰਨ ਵਾਲਾ, ਗਲਤੀ ਕਰਨ ਵਾਲਾ। ਬਸ ਇੱਕ ਨੁਕਤਾ ਹੀ ਮਹਿਰਮ ਤੋਂ ਮੁਜਰਮ ਬਣਾ ਕੇ ਰੱਖ ਦਿੰਦਾ ਹੈ। ਭਾਈ ਸਾਹਿਬ ਲਿਖਦੇ ਨੇ ਇੱਕਤ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਆਰੀ। ਅਰਜ਼ ਹੈ ਫਿਰ ਸੁਣਿਓ, ਨੁਕਤਾ ਚੀਨ ਤੇ ਨਿੰਦਕ। ਵੇਖੋ ਨੁਕਤਾ ਚੀਨ ਜਿਹੜਾ ਹੈ ਇਹਨੂੰ ਵੀ ਇੱਕ ਉਦਾਹਰਨ ਦਿੰਦੇ। ਇੱਕ ਆਦਮੀ ਨੇ ਸੋਹਣੀ ਤਸਵੀਰ ਬਣਾਈ, ਬਹੁਤ ਸੋਹਣੀ ਤਸਵੀਰ ਬਣਾਈ ਜੀ, ਤਸਵੀਰ ਮਤਲਬ ਪੇਂਟਿੰਗ ਕੋਈ ਕੀਤੀ, ਤੇ ਉਹਨੇ ਥੱਲੇ ਇੱਕ ਰਜਿਸਟਰ, ਮੈਂ ਕਈ ਵਾਰੀ ਸੁਣਾਇਆ, ਤੇ ਨਾਲ ਪੈਨ ਰੱਖ ਦਿੱਤਾ, ਚੌਂਕ 'ਚ ਰੱਖ ਦਿੱਤੀ ਉਹਨੇ ਆਪਣੀ ਪੇਂਟਿੰਗ, ਨਾਲ ਇੱਕ ਕਾਪੀ ਰੱਖ ਦਿੱਤੀ ਰਜਿਸਟਰ, ਤੇ ਨਾਲ ਪੈਨ ਰੱਖ ਦਿੱਤਾ, ਤੇ ਨਾਲ ਲਿਖ ਦਿੱਤਾ ਵੀ ਲੰਘਣ ਵਾਲਿਓ ਜਿਹੜੀ ਮੇਰੀ ਇਸ ਚਿੱਤਰ ਵਿੱਚ ਇਸ ਪੇਂਟਿੰਗ ਵਿੱਚ ਨੁਕਸ ਨਜ਼ਰ ਆਏ ਤੇ ਤੁਸੀਂ ਆਪਣੇ ਜਿਹੜੇ ਖਿਆਲ ਨੇ ਇਸ ਰਜਿਸਟਰ ਤੇ ਲਿਖ ਦਿਆ ਜੇ। ਫਿਰ ਬੇਨਤੀ ਹੈ, ਉਹਨੂੰ ਕਿਹਾ ਲਿਖ ਦਿਆ ਜੇ। ਹੁਣ ਜਿੰਨੇ ਲੰਘੇ ਉਹਨਾਂ ਨੇ ਮੂਰਤੀ ਦੇਖੀ। ਲਫ਼ਜ਼ ਮੇਰੇ ਧਿਆਨ ਨਾਲ ਸੁਣਿਓ, ਮੈਂ ਫਿਰ ਦੁਹਰਾਉਣ ਲੱਗਾ ਕਿ ਨੁਕਤਾ ਚੀਨ ਤੇ ਨਿੰਦਕ 'ਚ ਫਰਕ ਹੈ। ਹੁਣ ਉਹਨੇ ਕਿਹਾ ਵੀ ਜਿੱਥੇ ਨੁਕਸ ਲੱਗੇ ਤੇ ਲਿਖ ਦਿਆ ਜੇ, ਜਿਹੜੇ ਬੰਦਿਆਂ ਦੀ ਬੁਲਾ ਜਾਣੇ ਨਾ ਰੰਗਾਂ ਦਾ ਪਤਾ ਨਾ ਚਿੱਤਰਕਾਰੀ ਦਾ ਪਤਾ, ਉਹ ਲੰਘਦੇ ਲੰਘਦੇ ਉਹ ਵੀ ਕਾਗਜ਼ ਕਾਲੇ ਕਰੀ ਗਏ, ਇਸ ਮੂਰਤੀ ਵਿੱਚ ਆਹ ਨੁਕਸ ਹੈ, ਇਸ ਮੂਰਤੀ ਵਿੱਚ ਆਹ ਨੁਕਸ ਹੈ, ਇਹਦਾ ਰੰਗ ਫਿੱਕਾ ਜਿਹਾ ਹੈ, ਇਹ ਲੱਗਦੀ ਕਿ ਉਹ ਸ਼ਾਮ ਤੱਕ ਤਾਂ ਰਜਿਸਟਰ ਪੂਰਾ ਫੁੱਲ ਹੋ ਗਿਆ। ਉਹ ਫਿਰ ਆਇਆ, ਉਹਨੇ ਕਿਹਾ ਵੀ ਲੋਕੀ ਅਜੇ ਵੀ ਬਚੇ ਹੋਏ, ਰਜਿਸਟਰ ਨੂੰ ਗਿਆ, ਕਿਉਂਕਿ ਨੁਕਸ ਕੱਢਣ ਵਾਲੇ ਆ ਗਏ। ਉਹਨੇ ਦੂਜੇ ਦਿਨ ਅਗਲਾ ਕੰਮ ਕੀਤਾ, ਮੂਰਤੀ ਫਿਰ ਰੱਖ ਦਿੱਤੀ, ਉਹਨੇ ਨਾਲ ਬੁਰਸ਼ ਪੈਨਸਲ ਤੇ ਰੰਗ ਰੱਖ ਦਿੱਤੇ। ਕਹਿੰਦਾ ਹੁਣ ਇੱਕ ਕੰਮ ਕਰਿਓ, ਜਿਹੜੇ ਨੁਕਸ ਕੱਲ ਲੱਭੇ ਨੇ ਨਾ ਉਹ ਅੱਜ ਠੀਕ ਕਰ ਜਾਇਆ ਜੇ, ਕਿਹੜਾ ਕਰੂਗਾ ਠੀਕ। ਫਿਰ ਮੇਰੀ ਬੇਨਤੀ ਹੈ, ਨੁਕਸ ਲੱਭਣ ਵਾਲਿਆਂ ਨੇ ਤਾਂ ਕਾਪੀ ਭਰ ਦਿੱਤੀ ਪੂਰੀ, ਆਹ ਵੀ ਗਲਤ, ਆਹ ਵੀ ਗਲਤ, ਆਹ ਵੀ ਗਲਤ। ਉਹਨੇ ਕਿਹਾ ਜਿਹੜੀ ਗਲਤੀ ਲੱਗੀ ਉਹਨੂੰ ਦਰੁਸਤ ਕਰੋ, ਹੁਣ ਦਰੁਸਤ ਕਰਨ ਵਾਲਾ ਕੋਈ ਨਹੀਂ ਆਇਆ। ਚੇਤੇ ਰੱਖਿਓ, ਕਿਸੇ ਵਿੱਚ ਨੁਕਸ ਕੱਢਣਾ ਬਹੁਤ ਸੌਖਾ ਹੈ, ਪਰ ਉਹਨੂੰ ਸੁਧਾਰ ਦੇਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਕਿਸੇ ਇੱਕ ਨੁਕਤੇ ਨੂੰ ਚੀਨੀਏ, ਉਹ ਤਸਵੀਰ ਹੈ, ਹੋ ਸਕਦਾ ਉਹਦੇ ਵਿੱਚ ਕਿਸੇ ਵੀ ਲਿਖਿਆ ਹੋਵੇ, ਪਾਰੋ ਪਰਾਂ ਇਹ ਮੂਰਖ ਬੰਦਾ ਕੀ ਕਰ ਰਿਹਾ, ਲੋਕਾਂ ਦਾ ਟਾਈਮ ਵੇਸਟ ਕਰ ਰਿਹਾ। ਤੇ ਕੋਈ ਸਿਆਣਾ ਲੰਘਿਆ ਹੋਵੇ, ਉਹ ਵੇਖੇਗਾ ਮੂਰਤੀ ਨੂੰ, ਉਹ ਕਦੀ ਵੀ ਕਹੇਗਾ ਇਸ ਚਿੱਤਰ ਨੂੰ, ਇਸ ਪੇਂਟਿੰਗ ਨੂੰ ਖਤਮ ਕਰ ਦਿਓ, ਉਹ ਇੰਨਾ ਕਹੇਗਾ ਇਸ ਰੰਗ ਨੂੰ ਇਸ ਢੰਗ ਨਾਲ ਬਦਲ ਦਿਓ, ਮੂਰਤੀ ਹੋਰ ਵੀ ਸੋਹਣੀ ਲੱਗੇਗੀ। ਨੁਕਤਾ ਹਮੇਸ਼ਾ ਸੂਝਵਾਨ ਚੀਨਦੇ ਆ, ਨਿੰਦਿਆ ਮੂਰਖ ਤੋਂ ਮੂਰਖ ਕਰ ਲੈਂਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਮਹਾਰਾਜ ਨੇ ਸੰਸਾਰ ਦੇ ਗੁਣਾਂ ਦੀ ਗੱਲ ਵੀ ਕੀਤੀ, ਜਿੱਥੇ ਪਰਮਾਤਮਾ ਦੇ ਗੁਣ ਨੇ ਉਹਦੇ ਦਿੱਤੇ ਹੋਏ ਗੁਣ ਹੀ ਤਾਂ ਮਾਨਵਤਾ ਵਿੱਚ ਨੇ ਨਾ। ਅਸੀਂ ਕਹਿੰਦੇ ਹਾਂ ਪਰਮਾਤਮਾ ਦਿਆਲੂ ਹੈ, ਤੇ ਜਦੋਂ ਕਿ ਉਹਦਾ ਬਣਾਇਆ ਹੋਇਆ ਇਨਸਾਨ ਕਿਸੇ ਦੇ ਦੁੱਖ ਨੂੰ ਵੇਖ ਕੇ ਅੱਖਾਂ ਭਰਦਾ ਹੈ, ਕਰੁਣਾ ਵਿੱਚ ਆਉਂਦਾ, ਸੱਚੀ ਮੁੱਚੀ ਰੱਬ ਦਾ ਦਿੱਤਾ ਹੋਇਆ ਗੁਣ ਹੈ। ਫਿਰ ਬੇਨਤੀ ਹੈ, ਇਹ ਸਾਰੇ ਪਰਮਾਤਮਾ ਦੇ ਦਿੱਤੇ ਹੋਏ ਗੁਣ ਨੇ। ਮੈਂ ਹਜ਼ੂਰ ਨੇ ਕਿਹਾ ਕਿ ਭਾਈ ਸੰਸਾਰ ਵਿੱਚ ਵੀ ਗੁਣਾਂ ਦੀ ਗੱਲ ਕਰਿਓ, ਔਗਣੀ। ਇਸੇ ਕਰਕੇ ਆਦਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਗੁਣਾ ਕਾ ਹੋਵੇ ਵਾਸੁਲਾ ਕਦ ਵਾਸ ਲਈਜੈ। ਵਾਸੁਲਾ ਦਾ ਲਫ਼ਜ਼ੀ ਅਰਥ ਡੱਬਾ, ਸੁਗੰਧੀ ਵਾਲਾ ਡੱਬਾ। ਕਹਿੰਦੇ ਮੰਨ ਲਓ ਇੱਕ ਡੱਬਾ ਹੈ ਸੁਗੰਧੀ ਨਾਲ ਭਰਿਆ, ਪੈਕਿੰਗ ਹੋਇਆ, ਪੈਕ ਹੋਇਆ, ਤੇ ਬੰਦਿਆ ਤੂੰ ਉਸ ਡੱਬੇ ਦੇ ਬਾਹਰ ਨਾ ਕੇਵਲ ਵੇਖੀ ਜਾ, ਤੇ ਬਾਹਰ ਵੇਖ ਕੇ ਆਪਣੀ ਜਜਮੈਂਟ ਨਾ ਦੇ, ਇਹਨੂੰ ਖੋਲ ਤੇ ਇਹਦੇ ਵਿੱਚੋਂ ਸੁਗੰਧੀ ਲੈ। ਜੇ ਗੁਣਾ ਦਾ ਡੱਬਾ ਮਿਲ ਜਾਏ ਤੇ ਉਹਦੀ ਸੁਗੰਧੀ ਲਈ ਦੀ। ਗੁਣਾ ਕਾ ਹੋਵੇ ਵਾਸੁਲਾ ਕਦ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਵਾਹ ਵਾਹ, ਔਗੁਣ ਛੱਡ ਦੇ, ਗੁਣਾ ਦੀ ਸਾਂਝ ਕਰ। ਗੁਣਾ ਦੀ ਸਾਂਝ ਕਰਨ ਵਾਸਤੇ ਵੀ ਕਮਾਈ ਚਾਹੀਦੀ ਹੈ, ਕਿਉਂਕਿ ਔਗਣ ਨੂੰ ਇਗਨੋਰ ਕਰਨ ਵਾਸਤੇ ਕਮਾਈ ਚਾਹੀਦੀ ਹੈ। ਮਹਾਰਾਜ ਕਹਿੰਦੇ ਔਗੁਣਾਂ ਨੂੰ ਛੱਡ ਦੇ, ਗੁਣਾਂ ਨੂੰ ਗ੍ਰਹਿਣ ਕਰ। ਭਾਵੇਂ ਅੱਜ ਇਹ ਪ੍ਰਕਰਨ ਨਹੀਂ ਸੀ, ਮੈਂ ਲਫ਼ਜ਼ ਗੁਣ ਆਇਆ ਤੇ ਵਿੱਚੋਂ ਨਿਕਲ ਗਿਆ ਥੋੜ੍ਹਾ ਜਿਹਾ ਵਿਚਾਰ ਚੋਂ, ਪਰ ਇੱਕੋ ਬੇਨਤੀ ਕਰਕੇ ਕਿ ਗੁਣ ਗ੍ਰਹਿਣ ਕਰਨ ਵਾਸਤੇ ਵੀ ਮਿਹਨਤ ਚਾਹੀਦੀ। ਦੇਖੋ ਗੁਰੂ ਸਾਹਿਬ ਦੀ ਬਾਣੀ 'ਚ ਇੱਕ ਬਚਨ ਹੁੰਦਾ, ਕਬੀਰ ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ, ਅਵਗਣ ਆ ਰਿਹਾ ਮਾਨਸਾ ਭਲੋ ਨਾ ਕਹਿ ਕੋਈ। ਬੜੇ ਸੌਖੇ ਅਰਥ ਨੇ ਜੀ, ਭਾਵੇਂ ਗੁਰਮੁਖ ਟੀਕਾਕਾਰਾਂ ਨੇ ਇਹਦੇ ਅਰਥ ਕੀਤੇ ਨੇ ਕਿ ਗੰਨੇ ਦਾ ਰਸ ਲੈਣ ਲਈ ਗੰਦੇ ਗੰਨੇ ਨੂੰ ਕਿੰਨਾ ਦੁੱਖ ਪਾਉਣਾ ਪੈਂਦਾ ਹੈ ਉਹਦਾ ਰਸ ਕੱਢਣ ਲਈ, ਚੂਸਣ ਲਈ। ਪਰ ਮੈਂ ਇਹਦੇ ਅਰਥ ਇਸ ਢੰਗ ਨਾਲ ਵੀ ਬੇਨਤੀ ਕਰਨਾ ਹੁੰਦਾ, ਜਿਹੜੇ ਸੱਜਣ ਗੰਨਾ ਚੂਪ ਸਕਦੇ ਆ, ਪਤਾ ਕਿਉਂਕਿ ਗੰਨਾ ਖਾਧਾ ਨਹੀਂ ਜਾਂਦਾ, ਗੰਨਾ ਚੂਪਿਆ ਜਾਂਦਾ, ਸ਼ਹਿਰਾਂ 'ਚ ਖਾਣੇ ਕਹਿੰਦੇ ਹੁੰਦੇ ਆ ਵੀ ਅੱਜ ਅਸੀਂ ਗੰਨਾ ਖਾਣ ਲੱਗੇ ਹਾਂ, ਗੰਨਾ ਚੂਪਨੇ ਆਪਾਂ ਨਾ। ਮੈਨੂੰ ਯਾਦ ਹੈ ਜਦੋਂ ਸਾਹਮਣੇ ਸ਼ਲੋਕ ਹੁੰਦਾ, ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ, ਜਦੋਂ ਕਮਾਦ ਇਹ ਗੰਨਾ ਪੱਕ ਜਾਣਾ, ਸਾਰਾ ਦਿਨ ਗੰਨੇ ਚੁੱਪੀ ਜਾਣਾ, ਵਿਲਣ ਦੇ ਕੋਲ ਬੈਠਿਆਂ ਜਾਂ ਕਿਤੇ ਵੀ, ਤੇ ਹੋਣਾ ਕਿ ਉਹ ਗੰਨੇ ਦੀਆਂ ਜਿਹੜੀਆਂ ਤਿੱਖੀਆਂ ਛੇਤਰਾਂ ਸਨ ਉਸ ਅੰਦਰ ਨੂੰ ਵੱਜਦੀਆਂ ਸਨ, ਇਹ ਮਸੂੜਾ ਸਾਰਾ ਛਿੱਲ ਦੇਣਾ। ਕਈ ਵਾਰੀ ਗੰਨਾ ਚੂਪਦਿਆਂ ਚੂਪਦਿਆਂ ਅੰਦਰੋਂ ਖੂਨ ਵੀ ਨਿਕਲਣ ਲੱਗ ਪੈਂਦਾ ਮਸੂੜਿਆਂ ਚੋਂ, ਪਰ ਕਦੀ ਬੰਦਾ ਚੁੱਪਣਾ ਛੱਡਦਾ ਜੀ, ਨਾਲ ਹੀ ਖੂਨ ਅੰਦਰ ਜਾਣ ਦਿੰਦਾ। ਮੈਂ ਤਾਂ ਬੇਨਤੀ ਕੀਤੀ, ਗੁਣ ਲੈਣ ਵਾਸਤੇ ਵੀ ਕਈ ਵਾਰੀ ਦੁੱਖ ਪਾਉਣਾ ਪੈਂਦਾ ਹੈ। ਹੁਣ ਉਹ ਗੰਨੇ ਦਾ ਰਸ ਚੁਈ ਜਾਂਦਾ ਮਸੂੜੇ ਵਿੱਚ, ਐ ਵੱਜਦੀਆਂ ਨੇ ਛੇਤਰਾਂ, ਨਾਲ ਖੂਨ ਨਿਕਲਦਾ। ਦਿਨੇ ਤਾਂ ਸਾਰਾ ਦਿਨ ਗੰਨਾ ਚੂਪਦੇ ਆ, ਰਾਤ ਨੂੰ ਰੋਟੀ ਖਾਣ ਲੱਗਾ ਜਦੋਂ ਦਾਲ ਨਾਲ ਬੁਰਕੀ ਲਾਈ, ਐ ਮੱਚ ਉੱਠਿਆ ਪੂਰਾ ਮਸੂੜਾ, ਤੇ ਮਾਈ ਨੇ ਨਾਲ ਹੀ ਵੀ ਕਿਹਾ ਮੋਇਆ ਕੱਲ ਨੂੰ ਗੰਨੇ ਨਾ ਚੁੱਪੀ। ਇਸ ਤਰ੍ਹਾਂ ਚਲੋ ਬੀਬੀਆਂ ਕਹਿੰਦੀਆਂ ਸੀ, ਹੁਣ ਤੇ ਕਿਹੜਾ ਕਿਸੇ ਨੇ ਕਹਿਣਾ ਜੀ। ਇਹ ਮੋਏ ਸ਼ਬਦ ਵਿੱਚ ਵੀ ਇੱਕ ਬੜਾ ਰਸ ਹੁੰਦਾ ਸੀ। ਅੱਜ ਤਾਂ ਸੱਚੀ ਮੁੱਚੀ ਇੱਕ ਇੱਕ ਨਿਆਣਾ ਜੀ ਸਭ ਦਾ ਗੁੱਸਾ ਨਾ ਕਰਿਓ, ਸਾਡੇ ਹਰਿਆਣੇ 'ਚ ਗੱਲ ਕਿੰਨੀ ਹੁੰਦੀ ਆ, ਨਿਸ਼ਾਨੀ ਜੇ ਪੁੱਛੋ ਕਿਤਨੇ ਸ਼ੋਹਰੇ ਸੈ, ਕਿੰਨੇ ਨੇ ਨਿਆਣੇ, ਉਹ ਕਹਿੰਦਾ ਇੱਕ ਹੈ ਸ਼ੋਹਰਾ, ਉਹ ਕਹਿੰਦਾ ਇੱਕ ਸ਼ੋਹਰਾ ਨੀ, ਉਹ ਇੱਕ ਤੋਂ ਬਾਪ ਹੋਊਗਾ। ਜਿਹੜਾ ਇਹ ਕਹਿੰਦਾ ਪੁੱਤਰ ਨੂੰ ਉਹਦਾ ਪਿਓ ਬਣ ਜਾਂਦਾ ਛੇਤੀ, ਪਿਓ ਦਾ ਪਿਓ ਬਣ ਜਾਂਦਾ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਰਸ ਕੋ ਗਾਂਡੋ ਚੂਸੀਏ, ਹੁਣ ਰਾਤ ਨੂੰ ਉਹ ਲੂਣ ਲੱਗਣਾ ਤੇ ਮੱਚਣਾ ਤੇ ਸਵੇਰੇ ਕਹਿਣਾ ਨਹੀਂ ਦੁੱਧ, ਮੈਂ ਸਵੇਰੇ ਨਹੀਂ ਗੰਨਾ ਚੁੱਕਣਾ, 8 ਵਜੇ ਫਿਰ ਦੁਬਾਰਾ ਮੂੰਹ ਚ ਗੰਨਾ ਪਾ ਲੈਣਾ। ਮਹਾਰਾਜ ਕਹਿੰਦੇ ਦੇਖੋ ਲੋਕੋ, ਇੱਕ ਗੰਨੇ ਦੀ ਰਸ ਦੀ ਖਾਤਰ ਬੰਦਾ ਇੰਨਾ ਜ਼ਿਆਦਾ ਦੁੱਖ ਪਾਉਂਦਾ, ਛਿੱਲਿਆ ਜਾਂਦਾ, ਲੂਣ ਲੱਗਦਾ, ਫਿਰ ਵੀ ਗੰਨਾ ਨਹੀਂ ਚੁੱਕਣਾ ਛੱਡਦਾ। ਗੁਣ ਭਾਵੇਂ ਦੁੱਖ ਪਾ ਕੇ ਵੀ ਮਿਲੇ, ਪਰ ਗੁਣ ਕਦੀ ਛੱਡੀ ਦਾ ਨਹੀਂ ਹੁੰਦਾ। ਕਬੀਰ, ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗਣ ਯਾਰ ਹੈ ਮਾਨਸੈ ਭਲੋ ਨਾ ਕਹਿ ਕਹਿ ਕੋਏ, ਅਵਗਣ ਵਾਲਿਆਂ ਨੂੰ ਕੋਈ ਭਲਾ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਨਹੀਂ ਕਿ ਭਾਈ ਤੁਸੀਂ ਇੱਕ ਕੰਮ ਕਰੋ, ਪਰਮਾਤਮਾ ਦੇ ਗੁਣ ਗਾਓ। ਹੁਣ ਮੈਂ ਫਿਰ ਬੇਨਤੀ ਕਰਾਂ ਜੀ, ਕਿਹੜੇ ਗੁਣ ਗਾਈਏ? ਆਹ ਮੂਲ ਮੰਤਰ ਸਾਰੇ ਗੁਣ ਨੇ ਤੇ ਇੱਕ ਓਅੰਕਾਰ ਹਰ ਗੁਣ ਦੇ ਨਾਲ ਲੱਗਦਾ। ਇੱਕ ਓਅੰਕਾਰ ਸਤਨਾਮ, ਇੱਕ ਓਅੰਕਾਰ ਕਰਤਾ ਪੁਰਖ, ਇਹ ਨਹੀਂ ਕਿ ਮੈਂ ਬਾਣੀ ਨਹੀਂ ਬਦਲ ਰਿਹਾ। ਇੱਕ ਓਅੰਕਾਰ ਹੀ ਸੱਚ ਹੈ, ਇੱਕ ਓਅੰਕਾਰ ਹੀ ਕਰਤਾ ਪੁਰਖ ਹੈ, ਇੱਕ ਓਅੰਕਾਰ ਹੀ ਨਿਰਭਉ ਹੈ, ਇੱਕ ਓਅੰਕਾਰ ਹੀ ਨਿਰਵੈਰ ਹੈ। ਜੇ ਔਗੁਣਾਂ ਨੂੰ ਚੇਤੇ ਕਰੋਗੇ, ਇੱਕ ਦਿਨ ਅੰਦਰ ਔਗੁਣਾਂ ਨੂੰ ਭਰ ਜਾਏਗਾ। ਜੇ ਗੁਣਾਂ ਨੂੰ ਚੇਤੇ ਕਰਾਂਗੇ ਸੱਚੀ ਮੁੱਚੀ, ਇੱਕ ਦਿਨ ਗੁਣ ਨਿਧਾਨ ਵਿੱਚ ਮਿਲ ਜਾਵਾਂਗੇ। ਇਹਨੂੰ ਫਿਰ ਥੋੜ੍ਹਾ ਜਿਹਾ ਬਾਣੀ 'ਚ ਹੋਰ ਆਪਾਂ ਲੈ ਲਈਏ। ਗੁਣ ਮੈਂ ਕੱਲ੍ਹ ਪਰਸੋਂ ਸ਼ਾਇਦ ਕਿਹਾ ਸੀ, ਜਾਪ ਸਾਹਿਬ, ਜਿਹੜਾ ਕਹਿੰਦਾ ਨਾ ਰੱਬ ਦੇ ਗੁਣ ਕਿਵੇਂ ਗਾਈਏ, ਜਾਪ ਸਾਹਿਬ ਦੇ ਅੱਖਰੀ ਅਰਥ ਵੇਖ ਕੇ ਤੇ ਜਿੰਨਾ ਭਿੱਜ ਕੇ ਪੜ੍ਹੋਗੇ, ਇਹ ਸਾਰੇ ਮੇਰੇ ਪ੍ਰੀਤਮ ਨੇ ਰੱਬ ਦੇ ਗੁਣ ਹੀ ਦੱਸੇ ਹੋਏ ਆ। ਨਮਸਤਨ ਅਕਾਲੇ, ਨਮਸਤਨ ਕਿਰਪਾਲੇ, ਨਮਸਤਨ ਅਰੂਪੇ, ਨਮਸਤਨ ਅਨੂਪੇ, ਨਮਸਤਨ ਅਭੇਖੇ, ਨਮਸਤਨ ਅਲੇਖੇ, ਨਮਸਤਨ ਅਕਾਏ, ਨਮਸਤਨ ਅਜਾਏ। ਇਹ ਕੀ ਹੈ ਜੀ? ਸਾਰੇ ਪਰਮਾਤਮਾ ਦੇ ਗੁਣ ਨੇ। ਗੁਰਮੁਖੋ, ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ, ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣ ਨੇ। ਆ ਸ਼ਾਇਦ ਪਰਸੋਂ ਸ਼ਬਦ ਆਇਆ ਸੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ ਜੀ? ਇਹ ਪਰਮਾਤਮਾ ਦੇ ਗੁਣ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਉਹਦੇ ਗੁਣਾਂ ਨੂੰ ਗਾਉਣ ਲਈ, ਇਹ ਤਾਂ ਸਾਰੇ ਗੁਣ ਨੇ। ਆ ਜਾਪ ਸਾਹਿਬ ਵਿੱਚ ਕੇਸਰ ਬੱਤਰ ਦੇਸੈ, ਕੇਸਰ ਬੱਤਰ ਭੇਸੈ, ਕੇਸਰ ਬੱਤਰ ਕੱਲ ਹੈ, ਕੇਸਰ ਬੱਤਰ ਕੱਲ ਹੈ ਪਲ ਹੈ, ਅਸੀਂ ਪੜ੍ਹਨੇ ਹਾਂ। ਇਹ ਸਾਰਾ ਜਿਹੜੇ ਗੁਣ ਨੇ ਉਹਨੂੰ ਇੱਕ ਨਾਮ 'ਚ ਕਿਵੇਂ ਕਹੀਏ? ਉਂਝ ਤਾਂ ਗੁਣਾਂ ਤੋਂ ਬੜੇ ਨਾਮ ਜਿਹਨੂੰ ਕਿਰਤਮ ਨਾਮ ਕਹਿੰਦੇ ਹਾਂ। ਗੁਰਬਾਣੀ ਵਿੱਚ ਬਹੁਤ ਜ਼ਿਆਦਾ ਨਾਮ ਅਵਤਾਰਾਂ ਨਾਲ ਸੰਬੰਧਿਤ ਨੇ, ਪਰ ਗੁਰੂ ਜੀ ਨੇ ਉਹਦੇ ਅਰਥ ਇੱਕ ਪਰਮਾਤਮਾ ਦੇ ਰੂਪ 'ਚ ਕੀਤੇ। ਜਿਵੇਂ ਦਮੋਦਰ, ਦਮੋਦਰ ਸ਼ਬਦ ਹੈ ਤੇ ਇਹਦਾ ਲਫ਼ਜ਼ੀ ਅਰਥ ਤਾਂ ਇਹੀ ਹੈ ਨਾ, ਜਿਹਦੇ ਪੇਟ ਦੇ ਉਧਰ ਦੇ ਦੁਆਲੇ ਤੜਾਗੀ ਹੈ, ਧਾਗਾ ਹੈ, ਦਮੋਦਰ। ਪਰ ਆਪਾਂ ਕਹਾਂਗੇ ਪਰਮਾਤਮਾ। ਸ਼ਬਦ ਹੈ ਸਾਵਲ ਸੁੰਦਰ ਰਾਮਈਆ, ਸਾਵਲੇ ਦਾ ਅਰਥ ਕਾਲਾ, ਕਾਲਾ ਗੁਣ ਕ੍ਰਿਸ਼ਨ ਜੀ ਦਾ, ਕ੍ਰਿਸ਼ਨ ਦਾ ਲਫ਼ਜ਼ੀ ਅਰਥ ਵੀ ਕਾਲਾ ਹੁੰਦਾ। ਬਾਬਾ ਜੀ ਨੇ ਕਿਹਾ ਕਾਜੀ ਕ੍ਰਿਸ਼ਨਾ ਹੂਆ, ਇਹਦਾ ਲਫ਼ਜ਼ੀ ਅਰਥ ਹੋ ਗਿਆ ਕਾਲਾ। ਪਰ ਸਾਵਲ ਹੈ, ਪਰ ਸੋਹਣਾ ਹੈ। ਮੇਰੀ ਬੇਨਤੀ ਹੈ, ਜਿਹੜੇ ਇਹ ਸਾਰੇ ਕੀਰਤਨ ਨਾਮ ਸਨ, ਗੁਰੂ ਜੀ ਨੇ ਪਰਮਾਤਮਾ ਦੇ ਗੁਣ ਦੱਸ ਦੱਸ ਕੇ ਉਹਨੂੰ ਨਿਰੂਪਣ ਕੀਤਾ ਤੇ ਜਿਹੜਾ ਗੁਣ ਗਾਉਂਦਾ ਹੈ, ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਗੁਣੀ ਨਿਧਾਨ ਦੇ ਵਿੱਚ ਮਿਲ ਜਾਂਦਾ ਹੈ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਉਸ ਦੇ ਗੁਣ ਗਾਓ ਤੇ ਕਿਵੇਂ ਗਾਈਏ ਜੀ? ਸਿੱਧੀ ਗੱਲ, ਕਿਵੇਂ ਗਾਈਏ? ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਰੋ ਇਸ ਸਾਲ 'ਚ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਦੋ ਗੱਲਾਂ ਚੇਤੇ ਰੱਖੀ, ਇੱਕ ਤਾਂ ਜੇ ਤੂੰ ਗੁਣ ਨਾ ਗਾਏ ਤੇ ਤੇਰੀ ਜ਼ਿੰਦਗੀ ਵਿਅਰਥ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਸਾਰੀ ਜ਼ਿੰਦਗੀ ਅਕਾਰਥ ਚਲੀ ਗਈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੁ ਨਾਨਕ ਭਜ ਖਰ ਮਨਾਲ ਜੀਵਿਤ ਜਲ ਕੋ ਮੀਨ। ਬੜੇ ਸੌਖੇ ਅਰਥ ਨੇ, ਇਹਦੀ ਜ਼ਿਆਦਾ ਡਿਟੇਲ ਨਹੀਂ। ਜਿਵੇਂ ਮੱਛੀ ਪਾਣੀ ਨੂੰ ਮੁਹੱਬਤ ਕਰਦੀ, ਤੂੰ ਇਸੇ ਤਰ੍ਹਾਂ ਪਰਮਾਤਮਾ ਦੇ ਗੁਣ ਗਾ। ਇਹਦਾ ਮਤਲਬ ਇਹ ਵੇ ਕਿ ਮੱਛੀ ਪਾਣੀ 'ਚ ਰਹਿੰਦੀ ਨੂੰ ਕੋਈ ਤੜਫ ਨਹੀਂ, ਤੇ ਉਦੋਂ ਕਈ ਵਾਰੀ ਉਹਨੂੰ ਕਦਰ ਵੀ ਨਹੀਂ ਹੈ ਜਿਵੇਂ 'ਚ ਰਹਿੰਦੀ ਆ, ਇਹਦੀ ਕੀਮਤ ਕੀ ਹੈ। ਜਦੋਂ ਮੱਛੀ ਪਾਣੀ 'ਚੋਂ ਨਿਕਲਦੀ, ਜਿਉਂ ਮੱਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੈ। ਹੁਣ ਉਹ ਮੱਛੀ ਜਦੋਂ ਪਾਣੀ ਤੋਂ ਨਿਕਲਦੀ ਹੈ ਫਿਰ ਤੜਫਦੀ ਹੈ। ਮਹਾਰਾਜ ਕਹਿੰਦੇ ਤੂੰ ਇਸ ਤਰ੍ਹਾਂ ਗੁਣ ਗਾ ਕਿ ਉਹਦੇ ਗੁਣਾਂ ਤੋਂ ਬਿਨਾਂ ਤੇਰਾ ਅੰਦਰ ਤੜਫੇ, ਇੰਨੀ ਖਿੱਚ ਪੈਦਾ ਹੋਵੇ। ਪਰ ਜੇ ਨਹੀਂ ਗਾਏ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੁ ਨਾਨਕ ਭਜ ਖਰ ਮੰਨਾ ਜੇ ਬਿਦ ਜਲ ਕੋ ਮੀਨ। ਫਿਰ ਇੱਥੇ ਸਵਾਲ ਕੋਤਾ ਜੀ, ਸਾਨੂੰ ਦੱਸੋ ਇੰਦਰੀਆਂ ਕਰਕੇ ਕਿਵੇਂ ਗਾਈਏ? ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਦੋ ਗੱਲਾਂ ਯਾਦ ਰੱਖ, ਇੱਕ ਆ ਜੀਭ ਜਿਹੜੀ ਮੂੰਹ ਆਲੇ 'ਚ ਪਈ ਹੈ ਅਤੇ ਦੂਜੇ ਕੰਨ। ਇਹ ਸਾਰੇ ਅਧਿਆਤਮਿਕਵਾਦੀ ਕਹਿੰਦੇ ਆ ਵੀ ਆਪਣੀ ਜ਼ਬਾਨ ਦੇ ਨਾਲ ਉਹਦਾ ਨਾਮ ਜਪੋ। ਸਾਡਾ ਗੁਰਮਤਿ ਨਾਮ ਹੈ ਵਾਹਿਗੁਰੂ, ਉਂਝ ਪਰਮਾਤਮਾ ਦੇ ਬੇਅੰਤ ਨਾਮ ਨੇ, ਅਤੇ ਇਸ ਗੱਲ ਨੂੰ ਵੀ ਇੱਕ ਨਾਮ ਵਾਲਾ ਰੱਬ ਦੇ ਦੂਜੇ ਨਾਮ ਤੋਂ ਨਫ਼ਰਤ ਨਾ ਕਰੇ। ਮੈਂ ਇਹ ਗੱਲ ਇਸ ਮੰਜੀ ਸਾਹਿਬ ਦੀ ਸਟੇਜ 'ਤੇ ਬੇਨਤੀ ਕਰਨੀ ਚਾਹੁੰਦਾ ਕਿ ਭਾਰਤ ਵਿੱਚ ਇੱਥੋਂ ਤੱਕ ਕਿ ਜਦੋਂ ਲੋਧੀਆਂ ਤੋਂ ਬਾਅਦ ਮੁਗਲ ਆਏ ਜਾਂ ਉਸ ਤੋਂ ਪਹਿਲਾਂ ਵੀ ਸਨ, ਜਿਹੜਾ ਧਰਮ ਇਸ ਨਫ਼ਰਤ 'ਚ ਪੈ ਗਿਆ ਕਿ ਜਿਹੜੇ ਮੇਰੀ ਕਿਤਾਬ ਕਹਿੰਦੀ ਹੈ ਉਹ ਹੀ ਰੱਬ ਦੇ ਨਾਮ ਨੇ, ਅੱਗੇ ਹੋਰ ਕੋਈ ਨਾਮ ਨਹੀਂ, ਅਤੇ ਜਿਹੜਾ ਦੂਜੇ ਨਾਮ ਨੂੰ ਪੁਕਾਰੇਗਾ ਉਹਦਾ ਸਿਰ ਲਾ ਦਿਓ। ਨਾਮਦੇਵ ਜੀ ਨਾਲ ਐਸਾ ਹੋਇਆ, ਇੱਥੋਂ ਤੱਕ ਉਹਨਾਂ ਦੇ ਹੱਥ ਬੰਨ੍ਹ ਦਿੱਤੇ ਕੜੀਆਂ ਨਾਲ, ਪੈਰਾਂ 'ਚ ਜ਼ਜ਼ੀਰਾਂ ਪਾ ਦਿੱਤੀਆਂ, ਨਾਲੇ ਤਸੀਹੇ ਦਿੰਦੇ ਨੇ ਅਤੇ ਕਹਿੰਦਾ ਬਾਦਸ਼ਾਹ ਰਾਮ ਮਤ ਬੋਲ, ਖੁਦਾ ਬੋਲ। ਅੱਜ ਇਸ ਮੁਲਕ ਵਿੱਚ ਵੀ ਇਹ ਪ੍ਰੋਬਲਮ ਹੈ। ਯਾਦ ਰੱਖਿਓ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਦੀ ਔਰੰਗਜ਼ੇਬ ਨੇ ਕਿਹਾ ਸੀ ਮੈਂ ਇਸ ਅਨੇਕਤਾ ਨੂੰ ਏਕਤਾ ਵਿੱਚ ਬਦਲਾਂਗਾ। ਲਫ਼ਜ਼ ਸੁਣਿਓ, ਉਹਨੇ ਕਿਹਾ ਮੈਂ ਅਨੇਕਤਾ ਨੂੰ ਏਕਤਾ ਵਿੱਚ ਬਦਲਾਂਗਾ। ਇਹਦਾ ਮਤਲਬ ਜਿਹੜੇ ਵੱਖ ਵੱਖ ਧਰਮ ਨੇ, ਵੱਖ ਵੱਖ ਸ਼ਬਦਾਵਲੀ ਏ, ਵੱਖ ਵੱਖ ਅਕੀਦੇ ਨੇ, ਮੈਂ ਸਾਰੇ ਤੋੜ ਕੇ ਸਿਰਫ ਇਸਲਾਮ ਹੀ, ਸਿਰਫ ਅੱਲਾਹੂ ਅਕਬਰ ਹੀ, ਸਿਰਫ ਕੁਰਾਨ ਹੀ। ਯਾਦ ਰੱਖਿਓ, ਅਨੇਕਤਾ ਨੂੰ ਏਕਤਾ ਬਦਲਦਾ ਬਦਲਦਾ ਉਹਦੀਆਂ ਆਪਣੀਆਂ ਜਿਹੜਾ ਸੁਪਾਟੀਆਂ ਗਈਆਂ ਸਨ। ਅੱਜ ਵੀ ਜੇ ਕੋਈ ਹਾਕਮ ਇਹ ਗੱਲ ਕਹੇ ਕਿ ਇਸ ਮੁਲਕ ਦੀ ਅਨੇਕਤਾ ਨੂੰ ਮੈਂ ਏਕਤਾ 'ਚ ਬਦਲਾਂਗਾ, ਸਿਰਫ ਏਕ ਹੀ ਨਾਮ ਹੋਗਾ, ਏਕ ਹੀ ਅਕੀਦਾ ਹੋਗਾ, ਮੈਂ ਸੱਚ ਕਹਾਂ ਰੱਬ ਦੀ ਬਣਾਈ ਏਕ ਅਨੇਕਤਾ ਨੂੰ ਏਕਤਾ ਵਿੱਚ ਬਦਲਣ ਵਾਲਿਆਂ ਦੀਆਂ ਜੜ੍ਹਾਂ ਪੱਠੀਆਂ ਜਾਂਦੀਆਂ ਹੁੰਦੀਆਂ ਨੇ। ਰੱਬ ਨੂੰ ਇਹ ਪ੍ਰਵਾਨੀ ਨੇ ਸਖ ਲਫ਼ਜ਼ ਵਰਤ ਲਏ, ਗੁਰੂ ਗ੍ਰੰਥ ਸਾਹਿਬ ਨੇ ਕਿਸੇ ਸ਼ਬਦ ਤੋਂ ਹੇਠ ਨਹੀਂ ਕੀਤੇ। ਮੈਨੂੰ ਯਾਦ ਹੈ ਪਿਛਲੇ ਦਿਨੀ ਇੱਕ ਸਾਧੂ ਨੇ ਅਲੀ ਮੌਲਾ ਅਲੀ ਮੌਲਾ ਕਿਹਾ, ਉਸਨੂੰ ਅਪਮਾਨਿਤ ਕੀਤਾ ਗਿਆ, ਕਿਉਂ ਤੇਰੀ ਜ਼ਬਾਨ 'ਤੇ ਅਲੀ ਕਿਉਂ, ਮੌਲਾ ਕਿਉਂ? ਮੈਂ ਕਹਿੰਦਾ ਭਲਿਓ, ਆਓ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ 'ਚ ਆਓ, ਇੱਥੇ ਅੱਲਾ ਵੀ ਬੋਲਿਆ ਜਾਂਦਾ, ਇੱਥੇ ਰਾਮ ਵੀ ਬੋਲਿਆ ਜਾਂਦਾ, ਇੱਥੇ ਗੋਬਿੰਦ ਵੀ ਬੋਲਿਆ ਜਾਂਦਾ, ਇੱਥੇ ਕਰੀਮ ਵੀ ਬੋਲਿਆ ਜਾਂਦਾ, ਇੱਥੇ ਰਹੀਮ ਵੀ ਬੋਲਿਆ ਜਾਂਦਾ, ਇੱਥੇ ਗੋਬਿੰਦ ਵੀ ਬੋਲਿਆ ਜਾਂਦਾ। ਗੁਰੂ ਕਹਿੰਦਾ ਮੈਨੂੰ ਰੱਬ ਦੇ ਕਿਸੇ ਨਾਮ ਨਾਲ ਹੇਠ ਨਹੀਂ, ਪਰ ਸ਼ਰਤ ਉਹ ਨਾਮ ਇੱਕ ਓਂਕਾਰ ਨਾਲ ਜੁੜਿਆ ਹੋਵੇ। ਫਿਰ ਬੇਨਤੀ, ਕਿਸੇ ਦੇਵ ਨਾਮ ਨੂੰ ਲਿਖੀ ਥੋੜ੍ਹੀ ਜਿਹੀ ਮੇਰੀ ਬੇਨਤੀ ਨੂੰ ਫਿਰ ਸੁਹਿਰਤਾ ਨਾਲ ਸੁਣੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਤੋ ਕਹਿ ਮਹਾਰਾਜ ਜੀ ਦੀ, ਹਜ਼ੂਰ ਕਹਿੰਦੇ ਨੇ ਜਿੰਨੇ ਤੇਰੇ ਨਾਮ ਨੇ, ਕਿਉਂਕਿ ਅਸੀਂ ਲੋਕ ਮਜ਼ਾਕ ਬਣਾਉਂਦੇ ਹਾਂ, ਮੰਨ ਲਓ ਕਿਸੇ ਹਿੰਦੂ ਵੀਰ ਨੇ ਰਾਮ ਕਹਿ ਦਿੱਤਾ, ਮੁਸਲਮਾਨ ਨੇ ਇਹ ਅੱਲਾ ਕਹਿ ਦਿੱਤਾ, ਉਹ ਕਈ ਵਾਰੀ ਸੀ ਸ਼ੇਖੀ ਜੀ ਮਾਰ ਜਾਣਾ, ਸਾਡਾ ਵਾਹਿਗੁਰੂ ਆ, ਹੱਥ ਜੋੜ ਕੇ ਬੇਨਤੀ ਹੈ ਬਾਬੇ ਦੀ ਤੁਕ ਚੇਤੇ ਰੱਖਿਓ। ਮਹਾਰਾਜ ਕਹਿੰਦੇ ਸਿਰ ਨਾਨਕ ਲੋਕਾਂ ਪਾਪ ਹੈ, ਗੁਰੂ ਨਾਨਕ ਸਾਹਿਬ ਜੀ ਸਿਰ ਨਾਨਕ ਲੋਕਾਂ ਪਾਪ ਹੈ, ਉਹਨਾਂ ਲੋਕਾਂ ਦੇ ਪੈਰਾਂ ਵਿੱਚ ਮੇਰਾ ਸਿਰ ਹੈ। ਕਿਹੜੇ ਜੀ? ਬਲਿਹਾਰੇ ਜਾਉਂ ਜੇਤੇ ਤੇਰੇ ਨਾਮ ਹੈ। ਵਾਹ ਵਾਹ, ਏਡੂ ਵੱਡਾ ਮੇਰਾ ਪੈਗੰਬਰ ਬੋਲ ਕੇ ਕਹਿੰਦੇ ਰੱਬ ਜੀ ਤੈਨੂੰ ਕੋਈ ਰਾਮ, ਹਾਂ ਰੱਬ ਜੀ ਯਾਦ ਰੱਖਿਓ ਇੱਕ ਓਂਕਾਰ ਸਰਵ ਵਿਆਪਕ, ਤੈਨੂੰ ਕੋਈ ਰਾਮ ਬੋਲੇ, ਤੈਨੂੰ ਗੋਬਿੰਦ ਬੋਲੇ, ਤੈਨੂੰ ਕੋਈ ਗੋਡ ਕਹੇ, ਤੇਰੇ ਲਈ ਕੋਈ ਜਹੋਵਾ ਸ਼ਬਦ ਵਰਤੇ, ਮੈਂ ਸਭ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦੇਣਾ, ਜਿੰਨੇ ਰੱਬ ਦੇ ਨਾਮ ਨੇ ਮੈਂ ਸਾਰਿਆਂ ਨਾਮਾਂ ਤੋਂ ਕੁਰਬਾਨ ਜਾਂਦਾ। ਇੱਥੇ ਕੋਈ ਨਫ਼ਰਤ ਹੈ? ਸਿੱਖੀ ਕਿਸੇ ਇੱਕ ਘਰਾਣੇ ਦੀ ਨਹੀਂ, ਸਿੱਖੀ ਇੱਕ ਕਮਿਊਨਿਟੀ ਨਹੀਂ। ਫਿਰ ਮੇਰੀ ਬੇਨਤੀ ਸੁਣਿਓ, ਜੇ ਕੋਈ ਕਹੇ ਬਸ ਇਸ ਕਮਿਊਨਿਟੀ ਤੱਕ ਸਿੱਖੀ ਸੀਮਤ ਹੈ, ਇੱਥੇ ਹਰ ਬੰਦਾ ਇਸੇ ਜਨਮ ਵਿੱਚ ਆ ਸਕਦਾ। ਇੱਕ ਵਾਰੀ ਕੋਈ ਸੱਜਣ ਯਾਦ ਹੋ ਗਈ, ਇੱਕ ਕਵੀ ਦਰਬਾਰ ਸੀ, ਉਹ ਸੱਜਣ ਮੁਸਲਮਾਨ ਵੀਰ ਸੀ, ਉਹਨੇ ਕਹਿ ਦਿੱਤਾ ਜੇ ਰੱਬ ਨੇ ਅਗਲਾ ਜਨਮ ਦਿੱਤਾ ਤੇ ਮੈਂ ਸਿੱਖ ਬਣੇਗਾ, ਮੈਂ ਸਿੰਘ ਸਜਾਂਗਾ। ਸੈਕਟਰੀ ਬੜਾ ਸਿਆਣਾ ਸੀ, ਉਹਨੇ ਉਦੋਂ ਬਾਅਦ ਕਹਿ ਦਿੱਤਾ ਅਗਲੇ ਜਨਮ ਦੀ ਗੱਲ ਛੱਡੋ, ਸਾਡੇ ਚ ਅੱਜ ਹੀ ਪ੍ਰਵਾਨ ਨੇ, ਸਵੇਰੇ ਅੰਮ੍ਰਿਤ ਸੰਚਾਰ ਇੱਕ ਕਾਰ ਪਾ ਕੇ ਅੰਮ੍ਰਿਤ ਛਕੋ, ਇਸੇ ਜਨਮ ਦੀ ਸਿੱਖ ਬਣ ਜਾਓ। ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮੁਖੋ, ਇਹ ਨਹੀਂ ਕਿ ਸਿੱਖੀ ਦਾ ਇੰਨਾ ਖੁੱਲ੍ਹਾਪਣ ਜਿਹਨੂੰ ਸਾਡੇ ਲੋਕਾਂ ਨੇ ਬੜੀ ਕੱਟੜਤਾਈ ਜੀ, ਜੇ ਗੁਰੂ ਸਾਹਿਬ ਕੇਸ ਨਾ ਕਹਿੰਦੇ, ਜੇ ਕੜਾ ਨਾ ਕਹਿੰਦੇ, ਜੇ ਆਹ ਨਾ ਕਹਿੰਦੇ, ਉਹ ਗੁਰਮੁਖੋ ਜੇ ਇਹ ਹੀ ਗੁਰੂ ਗੋਬਿੰਦ ਸਿੰਘ ਕਹਿ ਦਿੰਦੇ ਵੀ ਚਲੋ ਮੈਂ ਆਨੰਦਪੁਰ ਨਹੀਂ ਛੱਡਦਾ ਤੁਹਾਡੀ ਮੈਂ ਗੱਲ ਮੰਨ ਲੈਂਦਾ, ਅੱਜ ਕੱਲ੍ਹ ਦੇ ਪੜ੍ਹਿਆ ਨੇ ਕਹਿਣਾ ਕਹਿੰਦੇ ਆ ਵੀ ਕਿਉਂ ਛੱਡਿਆ ਆਨੰਦਪੁਰ, ਮੈਂ ਫਿਰ ਬੇਨਤੀ ਕਰਾਂਗਾ ਗੁਰੂ ਜਿਹੜਾ ਹੈ ਉਹ ਖੇਤ ਨਹੀਂ ਕਰਦਾ ਨਾਮ ਤੋਂ। ਫਿਰ ਅਰਜ਼ ਹੈ ਮਹਾਰਾਜ ਜੀ ਨੇ ਕਿਹਾ ਜਿਤਨੇ ਵੀ ਤੇਰੇ ਨਾਮ ਨੇ ਮੈਂ ਨਾਮਾਂ ਤੋਂ ਕੁਰਬਾਨ ਜਾਂਦਾ ਹਾਂ, ਨਾਮਦੇਵ ਨੂੰ ਇਸ ਕਰਕੇ ਤਸੀਹੇ ਦਿੱਤੇ ਤੂੰ ਰਾਮ ਛੱਡ ਤੇ ਖੁਦਾ ਬੋਲ। ਉਹਨੇ ਕਿਹਾ ਮੈਂ ਮਰ ਜਾਂਗਾ ਪਰ ਬੋਲਾਂਗਾ ਰਾਮ ਹੀ, ਰੁਦਮ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋ ਨਾਮਦੇਵ ਕਹਿੰਦਾ ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ, ਪਾਉ ਬੇੜੀ ਖਾਤੂ ਤਾਲ ਨਾਮਾ ਗਾਵੇ ਗੁਣ ਗੋਪਾਲ। ਜਿੱਦਣ ਆਪਣੀ ਮੌਤ ਚ ਆਇਆ ਉਦਣ ਸਾਰੇ ਕੁਰਾਨ ਦੇ ਨਾਮ ਕਿੰਨੇ ਵਰਤ ਗਏ। ਲਫ਼ਜ਼ ਸੁਣਿਓ, ਇਹਦਾ ਮਤਲਬ ਕਿ ਨਾਮਦੇਵ ਫਿਰਕਾ ਪ੍ਰਸਤ, ਬਾਦਸ਼ਾਹ ਫਿਰਕਾ ਪ੍ਰਸਤ, ਉਹ ਕਹਿ ਰਿਹਾ ਖੁਦਾ ਮਤ ਬੋਲ ਰਾਮ ਬੋਲ, ਤੇ ਨਾਮਦੇਵ ਕਹਿੰਦਾ ਜੇ ਤੇਰੇ ਪ੍ਰਭਾਵ ਨੂੰ ਕਬੂਲ ਕੇ ਮੈਂ ਖੁਦਾ ਬੋਲਿਆ ਤੇ ਫਿਰ ਭਗਤ ਦੀ ਡੈਫੀਨੇਸ਼ਨ ਕੀ, ਸਿਰ ਲਾ ਦੇਗਾ ਬੋਲਾਂਗਾ ਮੈਂ ਰਾਮ ਹੀ। ਪਰ ਉਹਨਾਂ ਨੂੰ ਖੁਦਾ ਲਫ਼ਜ਼ ਨਾਲ ਬਿਲਕੁਲ ਨਫ਼ਰਤ ਨਹੀਂ ਨਾਮਦੇਵ ਜੀ ਨੂੰ। ਨਾਮਦੇਵ ਆਪਣੀ ਮੌਤ ਚ ਆ ਕੇ ਕਹਿੰਦਾ ਵਾ ਬਾਬਾ ਜੀ ਕਹਿੰਦੇ ਆ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਕਰੀਮਾ ਰਹੀਮਾ ਅੱਲਾਹ ਤੂੰ ਬਣੀ। ਇਹ ਸਾਰੇ ਇਸਲਾਮਿਕ ਨਾਮ ਨੇ, ਉਹਨਾਂ ਹੇਟ ਨਹੀਂ ਕੀਤੇ ਪਰ ਧੱਕੇ ਨਾਲ ਕੁਲੋਂ ਇਹ ਤੀ ਥੋੜਾ ਜਿਹਾ ਫਰਕ ਹੈ ਜੀ। ਆ ਵੱਡੇ ਪਦਵੀਆਂ ਵਾਲੇ ਨੂੰ ਜੇ ਕੋਈ ਆਮ ਗ੍ਰੰਥੀ ਰਾਗੀ ਭਾਈ ਬਾਣੀ ਪੜਨ ਵਾਲਾ ਨਾ ਕਿਤੇ ਜਾਏ ਹਾਜ਼ਰੀ ਨਾ ਭਰੇ, ਉਹ ਨਾਲ ਹੀ ਫੀਤਾ ਰੂਹਾਨੀਆਂ ਦੇ ਦੇ, ਇਹ ਬੰਦਾ ਬੜਾ ਹੰਕਾਰੀ ਜੇ, ਤੇ ਜੇ ਉਹਦੇ ਗੋਡੇ ਘਰੋਂ ਸ਼ਾਮ ਨੂੰ ਤੁਸੀਂ ਨਿਮਰਤਾ ਦੇ ਪੁੰਜ ਬਣ ਜਾਣਾ। ਇਹ ਸਮੱਸਿਆ ਬੰਦਗੀ ਕਰਨ ਵਾਲਾ ਜਿਹੜਾ ਆਪਣੀ ਮੌਤ ਚ ਬੋਲੇਗਾ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਮੈਂ ਅਰਜ਼ ਕਰਾਂ ਸਾਰੇ ਰੱਬ ਦੇ ਗੁਣ ਨੇ। ਮੇਰਾ ਗੁਰੂ ਤੇਗ ਬਹਾਦਰ ਕਹਿੰਦਾ ਦੋ ਕੰਮ ਕਰ ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਮੂੰਹ ਨਾਲ ਵਾਹਿਗੁਰੂ ਬੋਲ, ਕੰਨਾਂ ਨਾਲ ਸੁਣ। ਜਦੋਂ ਨਾਮ ਜਪਣਾ ਸ਼ੁਰੂਆਤ ਇਹੀ ਹੈ, ਜ਼ਬਾਨ ਬੋਲੇ ਤੇ ਕੰਨ ਸੁਣ, ਇਹ ਦੋ ਗੱਲਾਂ ਦਾ ਅਭਿਆਸ ਤੂੰ ਕਰੀ ਜਾ ਤੇ ਮਹਾਰਾਜ ਜੀ ਦਾ ਫਲ ਕੀ ਮਿਲੇਗਾ। ਕਹਿੰਦੇ ਮੈਂ ਤੈਨੂੰ ਲਿਖ ਕੇ ਦੇ ਜਾਂਦਾ, ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਗੁਣ ਗਾਓ ਦੇ ਸਲੋਕ ਹੈ ਮਹਾਰਾਜ ਜੀ ਦਾ, ਜੇ ਵਾ ਗੁਣ ਗੋਬਿੰਦ ਭਜੋ ਗੁਣ ਗਾਵੋ। ਮਹਾਰਾਜ ਕਹਿ ਰਹੇ ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੁ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਤਾਂ। ਉਹਦੇ ਗੁਣ ਗਾ, ਹਜ਼ੂਰ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾਓ ਜਿਹੜਾ ਅਵਿਨਾਸ਼ੀ ਹੈ। ਫਿਰ ਉਹਦੇ ਗੁਣਾਂ ਦੀ ਖਾਸੀਅਤ ਇਹ ਵੀ ਇੱਕ ਕਾਮ ਨੂੰ ਤੇ ਦੂਜੇ ਕ੍ਰੋਧ ਨੂੰ, ਇਹ ਹੈ ਜ਼ਹਿਰ ਹੀ ਪਰ ਇਹਦੇ ਤੋਂ ਬਿਨਾਂ ਸਰਦਾ ਵੀ ਨਹੀਂ। ਆਹ ਦਵਾਈ ਬਣਾਉਣ ਵਾਲੀ ਜ਼ਹਿਰ ਵਰਤਦੇ ਆ ਨਾ, ਜ਼ਹਿਰ ਵਰਤਣ ਲਈ ਵੀ ਮਸਾਲਾ ਚਾਹੀਦਾ। ਫਿਰ ਬੇਨਤੀ, ਸੱਪ ਦਾ ਜ਼ਹਿਰ ਲੈ ਲੈ ਕੋਈ, ਸੰਖਿਆ ਲੈ ਲੈ, ਉਹਦੇ ਵਿੱਚ ਜੜੀਆਂ ਬੂਟੀਆਂ ਪਾ ਕੇ ਉਹਨੂੰ ਮਾਰ ਕੇ ਕੁਸ਼ਤਾ ਬਣਾ ਕੇ ਗੋਲੀਆਂ ਬਣਾ ਦਿੰਦਾ। ਕਾਮ ਤੋਂ ਬਿਨਾਂ ਵਿਕਾਸ ਨਹੀਂ ਹੋਣਾ। ਕ੍ਰੋਧ ਵੀ ਇੱਕ ਤਾਕਤ ਹੈ ਜਿਹੜੀ ਬੀਰ ਰਸ ਵਿੱਚ ਬਦਲਦੀ ਹੈ। ਪਰ ਚੇਤੇ ਰੱਖੀ ਗੁਰੂ ਦੇ ਸ਼ਬਦ ਦਾ ਮਸਾਲਾ ਬਣਾ ਦੇ, ਇਹ ਜ਼ਹਿਰ ਦਵਾਈ ਬਣ ਜਾਏਗਾ। ਪਰ ਕਾਮ ਕ੍ਰੋਧ ਇਹਨਾਂ ਦੋਨਾਂ ਨੂੰ ਮੈਂ ਫਿਰ ਅਰਜ਼ ਕਰਾਂਗਾ, ਕਾਮ ਕੁਵਾਸ਼ਨਾ ਤੇ ਕ੍ਰੋਧ, ਇਹ ਜ਼ਹਿਰ ਸਾੜ ਦਏਗਾ। ਫਰਕ ਜੇ ਇੱਥੇ ਸ਼ਬਦ ਵਰਤੇ ਬਿਖ ਜ਼ਹਿਰ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਆਮ ਤੌਰ ਤੇ ਜ਼ਹਿਰ ਕਿਸੇ ਭਾਂਡੇ ਵਿੱਚ ਪਿਆ ਹੋਵੇ ਤੇ ਭਾਂਡੇ ਤੇ ਅਸਰ ਨਹੀਂ ਕਰਦਾ। ਮੰਨ ਲਓ ਕੌਲੀ 'ਚ ਜਾਂ ਕਿਸੇ ਬਰਤਨ 'ਚ ਪਾ ਲਓ, ਗਲਾਸ 'ਚ ਜ਼ਹਿਰ ਪਿਆ ਹੋਵੇ ਕੀ ਕਰੂਗਾ, ਪਿਆਰ ਹੈ ਜਿਹੜਾ ਪੀਂਦਾ ਉਹਦੇ ਤੇ ਅਸਰ ਕਰਦਾ। ਜ਼ਹਿਰ ਨੂੰ ਚੇਤੇ ਕੀਤਿਆਂ ਵੀ ਜ਼ਹਿਰ ਅਸਰ ਨਹੀਂ ਕਰਦਾ, ਨਹੀਂ ਕਰਦਾ ਨਾ ਜੀ ਗੁਰਮੁਖੋ। ਪਰ ਆਹ ਜਿਹੜਾ ਜ਼ਹਿਰ ਹੈ ਨਾ ਕਾਮ ਤੇ ਕ੍ਰੋਧ, ਇਹ ਇਸ ਭਾਂਡੇ ਵਿੱਚ ਪਿਆ ਹੋਇਆ ਵੀ ਭਾਂਡੇ ਨੂੰ ਮਾਰ ਜਾਂਦਾ ਹੈ। ਉਂਝ ਜ਼ਹਿਰ ਬਾਹਰ ਪਿਆ ਹੋਇਆ ਭਾਂਡੇ ਤੇ ਕੀ ਅਸਰ ਕਰੇਗਾ, ਪਰ ਜਦੋਂ ਇਸ ਭਾਂਡੇ ਵਿੱਚ ਪੈਂਦਾ ਹੈ, ਇਸ ਭਾਂਡੇ ਵਿੱਚ ਪਿਆ ਹੋਇਆ ਕਾਮ ਤੇ ਕ੍ਰੋਧ, ਪਰ ਜਦੋਂ ਕੋਈ ਬੰਦਗੀ ਕਰਦਾ ਮੈਂ ਫਿਰ ਦੇਣਾ ਹਾਲ ਦਵਾਈ, ਉਹ ਗੁਰਸਿੱਖੋ ਕਿਤੇ 24-30 ਦਿਨਾਂ 'ਚ ਇੱਕ ਦਿਨ ਇਹਦੀ ਪਰਿਕਰਮਾ ਵਿੱਚ ਜਾਂ ਘਰ ਬੈਠ ਕੇ ਸੁਬਾਹ ਤੋਂ ਸ਼ਾਮ ਤੱਕ ਨਿਰੰਤਰ ਆਪਣੇ ਗੁਰੂ ਦਾ ਦਿੱਤਾ ਹੋਇਆ ਆਪ ਨੇ ਬਣਾਓ, ਤੁਸੀਂ ਫਿਰ 24 ਘੰਟਿਆਂ ਬਾਅਦ ਪੁੱਛੋ ਮਨ ਦੇ ਫੁਰਨੇ ਕਿੱਥੇ ਪਏ ਹੋਏ ਆ। ਗੱਲਾਂ ਨਾਲ ਤਾਂ ਸਾਰੇ ਸਾਰ ਦੇਣਗੇ। ਮਹਾਰਾਜ ਕਹਿੰਦੇ ਉਸ ਦੇ ਗੁਣ ਗਾਓ, ਤੇ ਗੁਰੂ ਤੇਗ ਬਹਾਦਰ ਕਹਿੰਦੇ ਵਿਖਿਆ ਦਿੱਖ ਜਿਉਂ ਵਿਸਾਰ, ਬਸ ਇਸ ਜ਼ਹਿਰ ਨੂੰ ਛੱਡ ਦੇ ਤੂੰ, ਕਾਮ ਤੇ ਕ੍ਰੋਧ ਦਾ ਇਹ ਜ਼ਹਿਰ ਸੜ ਜਾਏਗਾ।
ਮਹਾਂ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ।
ਜਿਹੜਾ ਅਤ ਬਿਖਮ ਹੈ, ਬਹੁਤ ਔਖਾ ਹੈ ਇਹ ਅੱਗ ਦਾ ਸਮੁੰਦਰ, ਬੜਾ ਔਖਾ ਜੇ ਪਿਆਰੋ। ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਵੇਂ ਕਿਹਾ। ਇਸ ਤੋਂ ਤੂੰ ਤਰ ਸਕਦੇ ਜੇ ਸਾਧੂ ਸੰਗਤ ਵੀ ਜਾਏਗਾ।
ਪੂਰੇ ਗੁਰੂ ਮੇਟੇ ਭਰਮ ਅੰਧੇਰਾ।
ਅੱਗੇ ਹੁਣ ਰਹਾਉ ਦੀਆਂ ਤੁਕਾਂ ਨੇ, ਪੂਰੇ ਸਤਿਗੁਰਾਂ ਨੇ, ਇਹਦਾ ਮੈਂ ਚਲੋ ਸਤਿਗੁਰਾਂ ਸ਼ਬਦ ਵਰਤੇ, ਤਿਤ ਗੁਰੀ ਆਇਆ ਨਾ, ਪੂਰੇ ਗੁਰੂ ਜੀ ਨੇ ਅੰਦਰ ਦਾ ਭਰਮ ਤੇ ਹਨੇਰਾ ਚੁੱਕ ਦਿੱਤਾ ਜੀ। ਭਰਮ ਦਾ ਵੈਸੇ ਤਾਂ ਵਿਦਾਤ ਅਨੁਸਾਰ ਭਰਮ ਕਈ ਤਰ੍ਹਾਂ ਦਾ ਹੈ, ਪਰ ਗੁਰਬਾਣੀ ਵਿੱਚ ਨਾ ਜੀ ਭਰਮ ਦੀ ਸਿੱਧੀ ਪਰਿਭਾਸ਼ਾ ਇਹ ਵੇ ਕਿ ਜਿਹਦੇ ਬਾਰੇ ਸੋਚਣਾ ਤੇ ਸਮਝਣਾ ਕੁਝ ਹੋਰ ਹੋਵੇ ਤੇ ਨੇੜੇ ਜਾਈਏ ਤੇ ਅਸਲੀਅਤ ਕੁਝ ਹੋਰ ਨਿਕਲੇ। ਸਿੱਧੀ ਗੱਲ ਜੀ, ਅਸੀਂ ਵਿਦਾਂਤ ਵਾਲੇ ਅਰਥ ਨਹੀਂ ਮੈਂ ਕਰ ਰਿਹਾ ਵੀ ਕਿੰਨੀ ਤਰ੍ਹਾਂ ਦਾ ਭਰਮ। ਬਾਬਾ ਜੀ ਨੇ ਗੱਲ ਮੁਕਾ ਦਿੱਤੀ, ਮਾਂ ਦੇ ਕਿਆ ਕਹੀਏ ਭਰਮ ਐਸਾ, ਕੀ ਕਹਾਂ ਇਹ ਹੈ ਭਰਮ ਜੈਸਾ ਮਾਨੀਆ ਹੋਏ ਨਾ ਤੈਸਾ। ਜੋ ਕੁਝ ਮੈਂ ਮੰਨਿਆ ਪਰ ਵੈਸਾ ਨਹੀਂ। ਸੜਕ ਤੇ ਪਾਣੀ ਤੁਰਿਆ ਆ ਰਿਹਾ, ਜੇਠ ਦਾ ਮਹੀਨਾ ਤਿੰਜ ਲੱਗਦਾ ਵੀ ਸਾਹਮਣੇ ਪਾਣੀ ਦੀਆਂ ਛੱਲਾਂ ਨੇ, ਜੈਸਾ ਮਾਨੀਏ ਪਰ ਉਹ ਪਾਣੀ ਨਹੀਂ, ਉਹ ਧਰਤੀ ਦੇ ਵਿੱਚੋਂ ਅੱਗ ਨਿਕਲਦੀ ਹੈ, ਵੈਸਾ ਨਹੀਂ ਜੈਸਾ ਮੈਂ ਦੇਖਿਆ ਹੈ ਜੈਸਾ ਸੋਚਿਆ। ਜਿਹੜਾ ਭਰਮ ਸੀ ਆਹ ਪਰਿਵਾਰ ਮੇਰਾ ਸਰੀਰ ਮੇਰਾ ਆਹ ਕੁਝ, ਗੁਰੂ ਨੇ ਭਰਮ ਨੂੰ ਚੁੱਕ ਦਿੱਤਾ ਅੰਦਰ ਦਾ ਹਨੇਰਾ ਇਹਨੂੰ ਵੀ ਦੂਰ ਕਰ ਦਿੱਤਾ। ਮੈਂ ਫਿਰ ਅਰਜ਼ ਕਰਾਂ ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਭਾਵੇਂ ਗੁਰੂ ਸਵਾਰਿਆਂ ਨੇ ਮੈਨੂੰ ਉੱਤੇ ਬੈਠੇ ਹੀ ਦੱਸਿਆ ਵੀ ਅੱਜ ਬਾਬਾ ਜੀ ਦਾ ਜਨਮ ਦਿਨ ਵੇਖਿਆ, ਕਿਉਂਕਿ ਕਈ ਵਾਰੀ ਜ਼ਿਹਨ ਨਹੀਂ ਹੁੰਦਾ। ਚਲੋ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕਥੋਂ ਮੰਗਲ ਹੋਇਆ ਹੈ। ਬਾਬਾ ਸੁੱਗਾ ਰਧਾਵਾ ਜੀ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਉਹਨਾਂ ਨੇ ਮਾਪਿਆਂ ਨੇ ਨਾਮ ਬੂਰਾ ਰੱਖਿਆ, ਬੁੱਢਾ ਨਹੀਂ ਬੂਰਾ ਰੱਖਿਆ। ਮੈਂ ਸੰਨ ਦੀ ਫਿਰ ਗੱਲ, ਸੰਨ ਜਿਹੜਾ ਹੈ 1506 ਨੂੰ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਥੋੜ੍ਹਾ ਜਿਹਾ ਸੰਖੇਪ ਜੀ ਮੈਂ ਬੇਨਤੀ ਕਰਾਂਗਾ। ਬਾਬਾ ਸੁੱਗਾ ਰੰਧਾਵਾ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਮਾਪਿਆਂ ਨੇ ਨਾਮ ਇਹਨਾਂ ਦਾ ਬੂਰਾ ਰੱਖਿਆ। ਭਾਈ ਗੁਰਦਾਸ ਸਾਹਿਬ ਨੇ ਦੋ ਰੰਧਾਵਿਆਂ ਦਾ ਜ਼ਿਕਰ ਕੀਤਾ ਆਪਣੀ ਰਚਨਾ 'ਚ, ਇੱਕ ਅਜਿੱਤਾ ਰੰਧਾਵਾ ਤੇ ਦੂਸਰੇ ਬਾਬਾ ਬੁੱਢਾ ਜੀ। ਅਜਿੱਤਾ ਜੀ ਦਾ ਇੱਕੋ ਨਾਮ ਵਰਤਿਆ ਤੇ ਬਾਬਾ ਜੀ ਦਾ ਮਾਪਿਆਂ ਵੱਲੋਂ ਰੱਖਿਆ ਨਾਮ ਵੀ ਵਰਤਿਆ ਤੇ ਜੋ ਗੁਰੂ ਨੇ ਨਾਮ ਦਿੱਤਾ ਉਹ ਵੀ ਵਰਤਿਆ। ਉਹ ਤੋਂ ਕਹਿ ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਫਿਰ ਬੇਨਤੀ, ਬੂੜਾ ਮਾਪਿਆਂ ਨੇ ਨਾਂ ਰੱਖਿਆ ਤੇ ਬੁੱਢਾ ਸ਼ਬਦ ਨਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ। ਬੂੜਾ ਬੁੱਢਾ ਇੱਕ ਮਨ ਧਿਆਵੈ, ਅਜਿੱਤਾ ਭਲਾ ਹੈ ਤੇ ਭਾਈ ਬੂੜਾ ਜਿਹਨੂੰ ਭਾਈ ਬਿਰਧ ਬਣਾ ਦਿੱਤਾ, ਬਾਬਾ ਬੁੱਢਾ ਜੀ ਬਣਾ ਦਿੱਤਾ, ਇਹ ਇੱਕ ਮਨ ਹੋ ਕੇ ਕਰਤਾਰ ਦੀ ਬੰਦਗੀ ਕਰਦਾ ਹੈ। ਸਿਰਫ ਭਾਈ ਸਾਹਿਬ ਦੀ ਰਚਨਾ ਵਿੱਚ ਸਿੱਖਾਂ ਦੀ ਜਿਹੜੀ ਨਾਮਾਵਲੀ ਹੈ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਗਿਣਤੀ ਕੀਤੀ ਉਹਨਾਂ ਦੀ, ਸਿਰਫ ਅੱਧੀ ਅੱਧੀ ਤੁਕ ਦਿੱਤੀ ਹੈ ਜੀ। ਬੂੜਾ ਬੁੱਢਾ ਇੱਕ ਮਨ ਧਿਆਵੈ, ਜਨਮ ਇਹਨਾਂ ਦਾ ਕੱਥੂ ਮੰਗਲ ਹੋਇਆ। ਜਿੱਥੇ ਅੱਜ ਕੱਲ੍ਹ ਰਮਦਾਸ ਗਏ, ਪੱਖੋ ਕੇ ਰੰਧਾਵੇ ਜਿਹੜਾ ਸੀ ਉਹ ਤਾਂ ਰਾਵੀ ਵਿੱਚ ਰਹਿ ਗਿਆ। ਕਿਹਾ ਜਾਂਦਾ ਹਜ਼ੂਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਇੱਧਰ ਆਏ, ਭਾਈ ਬਾਲਾ ਜੀ ਨਾਲ ਸਨ। ਮੇਰੀ ਫਿਰ ਬੇਨਤੀ ਹੈ, ਇੱਥੇ ਮਹਾਰਾਜ ਜਦੋਂ ਆਉਂਦੇ ਆ, ਕਈ ਸੱਜਣ ਕੇਵਲ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਆ, ਤੇ ਜੇ ਕਿਸੇ ਨੂੰ ਇਤਰਾਜ਼ ਹੋਵੇ ਭਾਈ ਬਾਲੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖ ਲਿਓ। ਕਿਉਂਕਿ ਇੱਕ ਦਿਨ ਮੈਂ ਬੋਲਿਆ, ਕਿਸੇ ਨੇ ਕਿਹਾ ਸਿੱਧ ਕਰੋ ਜੀ, ਕਿੱਥੇ ਹੋਏ ਸਿੱਧ, ਵੈਸੇ ਹੁੰਦਾ ਨਹੀਂ, ਪਰ ਮੈਂ ਦਰਖਾਸਤ ਕਰਾਂਗਾ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼, ਉਹਦੇ ਵਿੱਚੋਂ ਬਾਲਾ ਸੰਧੂ ਪੜ੍ਹ ਲਓ, ਕਿੱਥੇ ਹੋਇਆ ਤੇ ਕਿੱਥੇ ਚਲਾਣਾ ਕੀਤਾ। ਮੈਂ ਇਸ ਡਿਟੇਲ 'ਚ ਨਹੀਂ ਜਾਣਾ। ਹੁਣ ਉੱਥੇ ਮਹਾਰਾਜ ਮਿਲਦੇ ਆ, 12 ਸਾਲ ਦੇ, 1506 ਨੂੰ ਜਨਮ ਹੋਇਆ, ਤੇ ਸੰਨ 1518 ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ। ਇਹ ਮੱਝਾਂ ਚਾਰਦੇ ਪਏ ਸਨ, ਕਈਆਂ ਨੇ ਬੱਕਰੀਆਂ ਚਾਰਦੇ ਵੀ ਚਲੋ ਕਿਹਾ ਇਹ ਚਲੋ ਆਪਣੀ ਗੱਲ ਇੰਨੀ ਚ ਸਮੇਟੀ ਵੀ ਚਾਰ ਰਹੇ ਸਨ ਮੱਝਾਂ ਗਾਉਣਾ। ਹਜ਼ੂਰ ਦੇ ਦਰਸ਼ਨ ਕੀਤੇ ਤੇ ਅੰਦਰ ਚੇਟਕ ਲੱਗ ਗਈ, ਚਲੇ ਗਏ ਘਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਪੁੱਛਦੇ ਨੇ ਬੱਚਾ ਆਇਆ ਤੁਰ ਗਿਆ, ਕਹਿਣ ਲੱਗੇ ਚਿਣਗ ਲਾ ਦਿੱਤੀ ਹੁਣ ਘਰ ਨਹੀਂ ਬੈਠਦਾ। ਦੂਜੇ ਦਿਨ ਉਹ ਦੁੱਧ ਲੈ ਕੇ ਆ ਗਏ ਮਹਾਰਾਜ ਜੀ ਦੀ ਸੇਵਾ ਚ ਆਏ। ਮੈਂ ਆਪ ਨੂੰ ਬੇਨਤੀ ਕਰਾਂ, ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤ ਮਾਲ, ਇਹ ਜਿਹੜਾ ਮੈਂ ਕਹਿ ਰਿਹਾ ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ, ਭਾਈ ਬਾਲੇ ਵਾਲੀ ਜਨਮ ਸਾਖੀ ਚ ਭਾਈ ਮਨੀ ਸਿੰਘ ਨੇ ਉਹਨਾਂ ਬਾਰੇ ਲਿਖਿਆ ਸਿੱਖਾਂ ਦੀ ਭਗਤ ਮਾਲ ਵਿੱਚ ਕਿ ਇਹ ਮੱਝਾਂ ਚਾਰ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਆਏ, ਕੀਰਤਨ ਹੋਇਆ, ਕੀਰਤਨ ਸੁਣੀ ਉਹਨੇ ਤੇ ਇਹਨਾਂ ਨੇ ਕਿਹਾ ਬਾਬਾ ਜੀ, ਬੱਚਾ 12 ਸਾਲ ਦਾ ਕਹਿੰਦਾ ਬਾਬਾ ਜੀ ਮੌਤ ਦਾ ਭੈ ਮੁੱਕ ਸਕਦਾ? ਪਹਿਲਾ ਸਵਾਲ, ਜਨਮ ਮਰਨ ਕਿਵੇਂ ਕੱਟਿਆ ਜਾ ਸਕਦਾ? ਇਹ ਮਾਇਆ ਦੇ ਮੋਹ ਤੋਂ ਮਮਤਾ ਤੋਂ ਕਿਵੇਂ ਵੱਜ ਸਕਦੇ? ਮਹਾਰਾਜ ਹੱਸ ਪਏ, ਕਹਿਣ ਲੱਗੇ ਤੇਰੀ ਉਮਰ ਕਿੰਨੀ? ਕਹਿੰਦਾ 12 ਸਾਲ ਦਾ, 11-12 ਸਾਲ ਸੀ ਇਹਨੇ ਦਾ। ਕਹਿਣ ਲੱਗੇ ਤੈਨੂੰ ਇਹ ਕਿੱਥੋਂ ਲੱਗ ਗਈ ਚੇਟਕ ਵੀ ਜਨਮ ਮਰਨ ਕਿਵੇਂ ਕੱਟਿਆ ਜਾਏ, ਮੌਤ ਕਿਵੇਂ? ਹਜ਼ੂਰ ਨੂੰ ਕਹਿੰਦਾ ਜ਼ਿਮੀਦਾਰਾਂ ਦਾ ਪੁੱਤਰ ਹੈ, ਇਹਨੂੰ ਕਮਿਊਨਿਟੀ ਨਾਲ ਨਾ ਜੋੜਿਓ, ਖੇਤੀ ਕਰਨਾ ਵਾ ਤੇ ਵੇਖੋ ਕਿਰਸਾਨ ਦੀ ਬੜੀ ਵੱਡੀ ਗੱਲ ਹੈ। ਤੇ ਅੱਜ ਤੁਸੀਂ ਦੇਖਦੇ ਹੋ ਕਿੰਨਾ ਸਮਾਂ ਹੋ ਗਿਆ ਕਿਰਸਾਨ ਜਿਹੜੇ ਨੇ ਸੱਚੀ ਉਹ ਮਰ ਵੀ ਰਹੇ ਨੇ, ਸਭ ਕੁਝ ਘਰ ਦਾ ਛੱਡ ਕੇ ਉਹ ਬੈਠੇ ਹੋਏ ਨੇ। ਤੇ ਮੈਂ ਇਹੀ ਦਰਖਾਸਤ ਕਰਾਂਗਾ ਅੱਜ ਸਭ ਤੋਂ ਵੱਡੀ ਲੋੜ ਹੈ ਉਹਨਾਂ ਲਈ, ਅਰਦਾਸ ਕਰੋ ਰੱਬ ਇਹਨਾਂ ਵਿੱਚ ਪਾਟੋ ਤਾਰ ਨਾ ਪਾਵੇ ਤੇ ਜੁੱਗੀ ਅਰਦਾਸ ਕਰੋ ਰੱਬ ਜੀ ਹਕੂਮਤ ਨੂੰ ਸਬੁੱਧੀ ਦਿਓ। ਦੇਖੋ ਤਾਂ ਹਰ ਬੰਦੇ ਦਾ ਰਾਈਟ ਹੈ, ਸਬੁੱਧੀ ਦਿਓ, ਕਿਉਂਕਿ ਪਤਾ ਨਹੀਂ ਕਈ ਵਾਰੀ ਕਿਸੇ ਦਰਦਮੰਦ ਦੀ ਆ ਸਭ ਕੋਈ ਤਬਾਹ ਕਰਕੇ ਚਲੀ ਜਾਂਦੀ ਹੈ। ਬਾਬਾ ਜੀ ਨੇ ਕਿਹਾ ਖੇਤੀ ਕਰਨੀ ਹੈ। ਮਹਾਰਾਜ ਹਾਕਮਾਂ ਦੇ ਘੋੜੇ ਆਏ, ਕੁਝ ਫਸਲ ਜ਼ਮੀਨ ਚੋਂ ਨਿਕਲਦੀ ਪਈ ਸੀ ਖੜੀ ਅੰਕੁਰ ਸੀ, ਉਹਨੂੰ ਪੈਰਾਂ ਨਾਲ ਘੋੜਿਆਂ ਦੇ ਖੁਰਾਂ ਨਾਲ ਟਾਪਾਂ ਨਾਲ ਉਹਨੂੰ ਮਿੱਧ ਦਿੱਤਾ। ਜਿਹੜੀ ਡੱਡਰੀ ਸੀ, ਭਾਈ ਮਨੀ ਸਿੰਘ ਕਹਿੰਦੇ ਆ ਜਿਹੜੀ ਡੱਡਰੀ ਸੀ ਉਹ ਉਜਾੜ ਦਿੱਤੀ ਘੋੜੇ ਖਾ ਗਏ ਨੂੰ, ਤੇ ਜਿਹੜੀ ਪੱਕੀ ਸੀ ਵੱਢ ਕੇ ਲੈ ਗਏ। ਕਹਿੰਦੇ ਮੇਰੇ ਮਨ ਚ ਉਦਣ ਆਇਆ ਇਹ ਤਾਕਤ ਵਾਲਿਆਂ ਦੇ ਘੋੜੇ ਆਏ, ਕੱਚੀ ਪੱਕੀ ਡੱਡਰੀ ਸਭ ਕੁਝ ਤਬਾਹ ਕਰ ਦਿੱਤਾ ਤੇ ਮੌਤ ਵੀ ਤਾਂ ਤਾਕਤ ਵਾਲੀ ਹੈ ਨਾ, ਉਹਨੂੰ ਹੋ ਸਕਦਾ ਬਚਪਨ ਵਿੱਚ ਹੀ ਲੈ ਜਾਏ ਜੇ ਫਸਲ ਉੱਗਦੀ ਪਈ ਹੈ। ਡੱਡਰੀ ਹੈ ਜਵਾਨੀ ਵਿੱਚ ਲੈ ਜਾਏ ਤੇ ਬੁਢੇਪੇ ਵਿੱਚ ਤਾਂ ਮੌਤ ਆਉਣੀ ਹੀ ਆਉਣੀ ਹੈ ਬੁਢੇਪੇ ਤੋਂ ਬਾਅਦ। ਮਹਾਰਾਜ ਜੀ ਨੇ ਉੱਥੇ ਕਿਹਾ ਬੱਚਾ ਉਮਰ ਤੇਰੀ ਬਾਲਾਂ ਵਾਲੀ ਹੈ ਪਰ ਗੱਲਾਂ ਤੋਂ ਬੁੱਢੀਆਂ ਵਾਲੀਆਂ ਕਰਨਾ। ਇਹਦੇ ਵਿੱਚ ਬੜੀ ਵੱਡੀ ਗੱਲ, ਇਹਨਾਂ ਤਾਂ ਕਹਿ ਦਿੱਤਾ ਕਿ ਉਮਰ ਤੇਰੀ ਬੱਚਿਆਂ ਵਾਲੀ ਪਰ ਗੱਲਾਂ ਬੁੱਢਿਆਂ ਵਾਲੀਆਂ, ਇਹਦਾ ਮਤਲਬ ਕੀ ਹੋ ਗਿਆ? ਹਾਲਾਂਕਿ ਭਾਈ ਮਨੀ ਸਿੰਘ ਇੰਨੀ ਗੱਲ ਕਹਿ ਕੇ ਵੀ ਬੱਚਾ ਹੈ, ਗੱਲ ਬਜ਼ੁਰਗਾਂ ਵਾਲੀ ਕੀਤੀ ਬੁੱਢਿਆਂ ਵਾਲੀ, ਕਿਉਂ ਬੁੱਢਿਆਂ ਵਾਲੀ ਕੀਤੀ? ਇਸ ਦਾ ਵੀ ਇੱਕ ਕਾਰਨ ਹੈ, ਜਿਹੜੇ ਸਿਆਣੇ ਬੁੱਢੇ ਨੇ ਨਾ ਉਹ ਗੱਲ ਕਰਦੇ ਨੇ ਜਿਹੜੀ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਨੇ ਕੀਤੀ, ਇਹਨੂੰ ਥੋੜਾ ਜਿਹਾ ਖੋਲਣ ਲਈ। ਬੱਚਾ ਮਾਂ ਦੀ ਉਧਰ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜਿਉਂ ਬੱਚਾ ਮਾਂ ਦੇ ਉਧਰ ਵਿੱਚ ਉਹਦਾ ਵਿਕਾਸ ਹੁੰਦਾ ਹੈ ਤੇ ਮਾਂ ਦੇ ਅੰਦਰ ਖਾਹਿਸ਼ਾਂ ਦਾ ਵਿਕਾਸ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਇਹ ਜਨਮ ਲਏਗਾ ਮਾਂ ਸੋਚਦੀ, ਪੁੱਤਰ ਹੋਵੇਗਾ ਰੋਟੀ ਕਮਾਏਗਾ, ਜਿਉਂ ਜਨਮੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬੁਲਾਸਾ, ਇਹ ਆਸ ਰੱਖਦੀ। ਕਈ ਦੇਖੋ ਬੱਚਾ ਜਨਮ ਲੈਂਦਾ, ਮੈਂ ਕਿਉਂ ਮਾਰੇ ਨੀ ਕਿਹਾ ਬੁੱਢਾ, ਜਿੰਨੀ ਕੁ ਸਮਝ ਪਈ, ਪਰ ਇਹ ਨੀ ਕਿ ਜਿਹੜੀ ਮੈਂ ਇਹ ਕਥਾ ਇਹਦੀ ਵਿਆਖਿਆ ਕਰ ਰਿਹਾ ਆਖਰੀ ਸੱਚ ਇਹ ਹੋਵੇ, ਜਿੰਨੀ ਕੁ ਸਮਝ ਕੇ ਕਿਉਂ ਬੁੱਢਾ ਕਿਹਾ। ਤੇ ਜਦੋਂ ਬੱਚਾ ਜਨਮ ਲੈਂਦਾ ਹੈ ਪੰਗੂੜੇ ਚ, ਉਸ ਤੋਂ ਬਾਅਦ ਰਿੜਨ ਲੱਗਦਾ ਤੇ ਬੋਲਣ ਲੱਗ ਪੈਂਦਾ, ਉਹ ਆਉਣ ਵਾਲੇ ਭਵਿੱਖ ਦੀ ਗੱਲ ਕਰਦਾ, ਆਪਣੇ ਪਿਓ ਦੀ ਰੀਸ ਕਰੇਗਾ, ਮੈਂ ਆਹ ਬਣਾਂਗਾ, ਮੈਂ ਆਹ ਬਣਾਂਗਾ, ਪਰ ਉਹ ਪਿਛੋਕੜ ਦੀ ਗੱਲ ਨਹੀਂ ਕਰਦਾ ਕਿਉਂਕਿ ਵਿਸਰ ਗਿਆ ਧਿਆਨ। ਜਦੋਂ ਸਕੂਲ ਜਾਂਦਾ ਫਿਰ ਵੀ ਭਵਿੱਖ ਦੀ ਗੱਲ ਕਰਦਾ, ਬਚਪਨ ਵਿੱਚ ਜਵਾਨੀ ਦੀ ਗੱਲ ਕਰ ਰਿਹਾ, ਜਵਾਨ ਹੋਵਾਂਗਾ ਤੇ ਆਹ ਕਰਾਂਗਾ, ਮੈਂ ਆਹ ਤਾਂ ਸਟੱਡੀ ਕਰ ਰਿਹਾ, ਇੱਥੇ ਮੈਂ ਪੱਕਾ ਇਸ ਢੰਗ ਨਾਲ ਮੈਂ ਕਿਸੇ ਤਰੀਕੇ ਨਾਲ ਇਸ ਮੁਕਾਮ ਤੇ ਪੱਕਾ ਪਹੁੰਚ ਜਾਵਾਂ। ਜਦੋਂ ਜਵਾਨੀ ਜਾਂਦਾ ਨਾ ਉਦੋਂ ਕਹਿੰਦਾ ਮਾਰੋ ਹੱਲਾ ਕਰੋ ਮਿਹਨਤ, ਬਸ ਆ ਚਾਰ ਦਿਨ ਬੁਢੇਪੇ ਦੇ, ਚਾਰ ਦਿਨ ਸੌਖੇ ਕੱਟਾਂਗੇ। ਇਸ ਤਰ੍ਹਾਂ ਹੀ ਹੈ ਨਾ ਜੀ, ਜ਼ਿਆਦਾਤਰ ਬਚਪਨ ਵਿੱਚ, ਜਵਾਨੀ ਦੀ ਗੱਲ ਕਰ ਰਿਹਾ ਭਵਿੱਖ ਦੀ, ਜਵਾਨੀ ਵਿੱਚ ਗਿਆ ਹੋਇਆ ਬੁਢੇਪੇ ਦੀ ਗੱਲ ਕਰਦਾ, ਤੇ ਜਦੋਂ ਬੰਦਾ ਬੁੱਢਾ ਹੋ ਜਾਂਦਾ, ਯਾਦ ਰੱਖਿਓ ਤਕਰੀਬਨ 90% ਬੰਦੇ ਮੌਤ ਦੀ ਗੱਲ ਨਹੀਂ ਕਰਦੇ, ਬੀਤੇ ਦਿਨਾਂ ਦੀਆਂ ਗੱਲਾਂ ਕਰਦੇ ਆ। ਇਸ ਤਰ੍ਹਾਂ ਹੈ ਨਾ ਜੀ, ਜਦੋਂ ਅਸੀਂ ਜਵਾਨ ਹੁੰਦੇ ਸਾਂ ਪੂਰੀ ਬੋਤਲ ਪੀ ਜਾਂਦੇ, ਇਹ ਗੱਲੇ ਕਰਦੇ ਬੁੱਢੇ। ਵਾਹਿਗੁਰੂ ਜੀ ਬਖਸ਼ ਦਿਆ ਜੀ, ਮੈਂ ਤਰਕ ਨਹੀਂ ਕਰ ਰਿਹਾ, ਜ਼ਿਆਦਾਤਰ ਸਾਰੇ ਨਹੀਂ, ਉਹ ਬੀਤੇ ਦਿਨਾਂ ਦੀਆਂ ਗੱਲਾਂ ਕਰਨਗੇ, ਅਸੀਂ ਇਸ ਤਰ੍ਹਾਂ। ਪਰ ਯਾਦ ਰੱਖਿਓ ਗੁਰੂ ਨੇ ਕਿਹਾ ਤੂੰ ਬੱਚਾ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਨੇ। ਜਿਹੜਾ ਸਿਆਣਾ ਬੁੱਢਾ ਹੈ ਉਹ ਕਹਿੰਦਾ ਲੋਕੋ ਅਗਲਾ ਪੜਾਅ ਸਿਰਫ ਮੌਤ ਹੈ, ਜਿਹੜੀ ਗੱਲ ਬੁੱਢੇ ਨੂੰ ਸਮਝ ਪੈਣੀ ਚਾਹੀਦੀ ਤੈਨੂੰ 12 ਸਾਲ ਦੀ ਉਮਰ ਵਿੱਚ ਸਮਝ ਪੈ ਗਈ। ਸੱਚ ਇਹਵੇਂ ਬੁੱਢਾ ਨੇ, ਉਹ ਬੁਢੇਪਾ ਤਾਂ ਰੋਗ ਹੈ। ਮਹਾਰਾਜ ਨੇ ਬਾਣੀ ਚ ਕਿਹਾ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ। ਪਰ ਬਾਬਾ ਬੁੱਢਾ ਨਹੀਂ ਕੰਬਿਆ, ਯਾਦ ਰੱਖਿਓ ਉਹ 98 ਸਾਲ ਦੀ ਉਮਰ ਚ ਗੁਰੂ ਸਾਹਿਬ ਨੇ ਗ੍ਰੰਥੀ ਬਣਾਇਆ। 98 ਥੋੜਾ ਜਿਹਾ ਮੈਂ, ਕਿਉਂਕਿ ਅੱਜ ਉਹਨਾਂ ਦਾ ਜਨਮ ਹੈ। ਹੁਣ ਬੁੱਢਾ ਇੱਕ ਰੋਗ ਹੈ, ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪ੍ਰੀਤਨ ਹੋਸ਼ੀ। ਖੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੁ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਭੂੰਡੀ ਚਰਨ, ਬੁਢੇਪਾ ਦੁੱਖ ਹੈ, ਭੂੰਡੀ ਚਰਨ, ਭੂੰਡੀ ਚਾਲ, ਚਰਨ ਕਰ ਕਿਸਰੇ ਤੁਚਾ ਦੇ ਕੁੰਬਲਾਣੀ। ਬਾਬਾ ਜੀ ਇਹ ਬੁੱਢਾ ਥੋੜਾ ਕਿਹਾ ਵੀ ਤੇਰੀ ਚਾਲ ਭੂੰਡੀ ਹੋ ਗਈ, ਮੈਂ ਇਸ ਕਰਕੇ ਥੋੜਾ ਜਿਹਾ ਵੇਰਵਾ ਦਿੱਤਾ। ਇਸ ਬੁੱਢੇ ਸ਼ਬਦ ਦੇ ਬੜੇ ਡੂੰਘੇ ਅਰਥ ਨੇ, ਇਸ ਬਜ਼ੁਰਗੀ ਦੇ ਅਰਥ ਨੇ। ਕੋਈ ਉਂਝ ਫਾਰਸੀ ਵਿੱਚ ਬਜ਼ੁਰਗ ਆਪਾਂ ਵੱਡੇ ਨੂੰ ਕਹਿੰਦੇ, ਜਿੱਥੇ ਆਪਾਂ ਕਹਿੰਦੇ ਹਾਂ ਵੀ ਇਹ ਆ ਬੁੱਢਾ। ਇਸੇ ਤਰ੍ਹਾਂ ਜੇ ਕੋਈ ਪੁੱਛੇ ਵੀ ਪੰਜਾਬੀ ਚ ਕਹਾਂਗੇ ਇਹ ਰੁੱਖ ਪੁਰਾਣਾ ਹੈ, ਪਰ ਉੱਥੇ ਕਹਿਣਗੇ ਇਹ ਰੁੱਖ ਬਜ਼ੁਰਗ ਹੈ, ਉਹਦਾ ਵੀ ਅਰਥ ਹੁੰਦਾ ਵੱਡਾ। ਇੱਥੇ ਸਤਿਗੁਰੂ ਬੁਢੇਪਾ ਦੁੱਖ ਵੀ ਕਹਿ ਰਹੇ ਨੇ, ਭੂੰਡੀ ਚਾਲ, ਪੈਰਾਂ ਦੀ ਚਾਲ ਬਦਲ ਗਈ, ਗੋਡੇ ਭੁੱਲ ਗਏ, ਤੇ ਅੱਜ ਕੱਲ੍ਹ ਤਾਂ ਤਕਰੀਬਨ ਸਭ ਤੇ ਇਹ ਜੀ ਖੇਡ ਵਾਪਰੀ ਪਈ। ਚਰਨ ਕਰ ਖਿਸਰੇ, ਹੱਥ ਤੇ ਪੈਰ ਜਿਹੜੇ ਨੇ ਕੰਬਣ ਲੱਗ ਪਏ, ਤਾਕਤ ਗਈ। ਤੁਚਾ ਸਕਿਨ ਜਿਹੜੀ ਹੈ ਉਹ ਕਮਲਾ ਗਈ, ਤੁਚਾ ਦੇ ਕਮਲਾਣੀ ਨੇਤਰੀ ਤੁੰਦ, ਅੱਖਾਂ ਚ ਮੋਤੀਆ ਉੱਤਰ ਆਇਆ। ਕਰਨ ਪਏ ਬਹਿਰੇ, ਕੰਨ ਬੋਲੇ ਹੋ ਗਏ, ਮਨਮੁਖ ਨਾਮ ਨਾ ਜਾਣੀ ਅੰਦਲੇ, ਕਿਆ ਪਾਇਆ ਜਗ ਆਏ ਰਾਮ ਹਿਰਦੈ ਨੀ, ਗੁਰ ਕੀ ਸੇਵਾ ਚਾਲੇ ਮੂਲ ਗਵਾਏ। ਬੁੱਢਾ ਤਾਂ ਇਹ ਵੀ ਹੈ ਨਾ, ਗੁਰੂ ਸਾਹਿਬ ਨੇ ਕਿਹਾ ਤੂੰ ਬੁੱਢਾ ਹੋ ਗਿਆ। ਪਿਆਰਿਓ ਇਹ ਬੁੱਢਾ ਭਾਈ ਨੰਦ ਲਾਲ ਵਰਗ ਜੋ ਕਹਿੰਦੇ ਆ, ਗਰ ਬਜ਼ੁਰਗੀ ਬਾਏ ਦੱਤ ਕੁਲਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ ਜ਼ਿੰਦਗੀ ਨਾਮਾ। ਜੇ ਤੂੰ ਬੁੱਢਾ ਬਣਨਾ ਹੈ, ਜੇ ਬਜ਼ੁਰਗ ਬਣਨਾ, ਬਾਬਾ ਬਣਨਾ, ਤੇ ਤੂੰ ਬੰਦਗੀ ਕਰ, ਕਿਉਂਕਿ ਬਜ਼ੁਰਗ ਤੇ ਬਾਬੇ ਕੇਵਲ ਬੰਦਗੀ ਨਾਲ ਬਣਦੇ ਹੁੰਦੇ ਆ। ਆਹ ਬੁੱਢਾ ਬਣਾਇਆ। ਇਸੇ ਕਰਕੇ ਮੈਂ ਕਿਹਾ ਉਮਰ 12 ਸਾਲ ਦੀ ਤੇ ਮਹਾਰਾਜ ਨੇ ਕਿਹਾ ਬੁੱਢਾ। ਭਾਈ ਦੀ ਪਦਵੀ ਗੁਰਦੇਵ ਨੇ ਦਿੱਤੀ, ਫਿਰ ਬੇਨਤੀ ਹੈ ਬਾਬਾ ਬੁੱਢਾ ਸ਼ਬਦ ਵਰਤਿਆ, ਇਹ ਸ਼ਬਦ ਕਿਹਾ ਤੂੰ ਬੱਚਾ ਨਹੀਂ ਤੂੰ ਬੁੱਢਾ ਹੈ। ਗੁਰਮੁਖੋ ਉਹ ਬਜ਼ੁਰਗੀ ਸੀ ਸਿਮਰਨ ਵਿੱਚ, ਕਿਰਪਾ ਵਿੱਚੋਂ ਨਿਕਲੀ ਹੋਈ। ਬਾਬਾ ਜੀ 1518 ਨੂੰ ਬਾਬੇ ਨਾਲ ਜੁੜੇ, 1631 ਤੱਕ ਉਸ ਮਹਾਂਪੁਰਖ ਨੇ ਸੇਵਾ ਕੀਤੀ। ਹੁਣ ਤੁਸੀਂ ਦੇਖ ਲਿਓ 1518 ਨੂੰ ਮਿਲਦੇ ਆ, 1631 ਨੂੰ 6ਵੇਂ ਗੁਰਦੇਵ ਦੀ ਝੋਲੀ ਚ ਉਹਨਾਂ ਦੇ ਸਵਾਸ ਪੂਰੇ ਹੁੰਦੇ ਆ। ਇੰਨੀ ਵੱਡਾ ਸਮਾਂ, 113 ਸਾਲ, 125 ਸਾਲ, 1 ਮਹੀਨਾ ਤੇ 4 ਦਿਨ ਉਹ ਜ਼ਿੰਦਗੀ ਜੀ ਕੇ ਗਏ। 4 ਉਹਨਾਂ ਦੇ ਪੁੱਤਰ ਸਨ, ਭਾਈ ਭਿਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ। ਬਾਬਾ ਬੁੱਢਾ ਸਾਹਿਬ ਨੇ 113 ਸਾਲਾਂ ਵਿੱਚ ਉਹਨਾਂ ਨੇ ਗੁਰਬਾਣੀ ਦਾ ਯੁੱਗ ਵੇਖਿਆ, ਉਹਨਾਂ ਨੇ ਤੱਤੀ ਤਵੀ ਤੇ ਬੈਠਣ ਵਾਲਾ ਕੁਰਬਾਨੀ ਦਾ ਯੁੱਗ ਵੇਖਿਆ। ਯਾਦ ਰੱਖਿਓ ਅੱਜ ਰੌਲਾ ਪਾਉਂਦੇ ਆ ਸ਼ਸਤਰ ਕਿਉਂ ਆ, ਕਿਰਪਾਨਾਂ ਕਿਉਂ ਜੀ, ਇਹ ਫਲਾਣ ਕਿਉਂ। ਉਹ ਸਿੱਖ ਜਿਹਨੇ ਰਬਾਬ ਵੱਜਦੀ ਵੇਖੀ, ਇਹ ਉਹ ਸਿੱਖ ਜਿਹਨੇ ਤੱਤੀ ਤਵੀ ਤੇ ਗੁਰੂ ਨੂੰ ਬੈਠਣ ਵਾਲ ਜਾਂਦਿਆਂ ਵੇਖਿਆ। ਉਸੇ ਬਜ਼ੁਰਗ ਨੇ ਫਿਰ 2 ਕਿਰਪਾਨਾਂ ਪਾਈਆਂ, ਕਹਿੰਦਾ ਨਹੀਂ ਹੁਣ ਤੱਤੀ ਤਵੀ ਤੋਂ ਬਾਅਦ, ਇਸ ਕੁਰਬਾਨੀ ਤੋਂ ਬਾਅਦ ਸ਼ਸਤਰ ਚੁੱਕਣਾ ਜਾਇਜ਼ ਹੈ। ਮੈਂ ਫਿਰ ਅਰਜ਼ ਕਰਾਂ, ਉਹਨਾਂ ਨੇ 6 ਪਾਤਸ਼ਾਹਾਂ ਨੂੰ ਗੁਰਿਆਈ ਦਾ ਤਿਲਕ ਦਿੱਤਾ, ਗੁਰਮਖੋ 8 ਪਾਤਸ਼ਾਹਾਂ ਦੇ ਦੀਦਾਰ ਕੀਤੇ। ਧੰਨ ਬਾਬਾ ਬੁੱਢਾ ਸਾਹਿਬ ਦਾ ਜੀ ਜਨਮ ਦਿਹਾੜਾ ਹੈ, ਉਹਨੂੰ ਬ੍ਰਹਮ ਗਿਆਨੀ ਕਹੋ, ਸੰਤ ਕਹੋ। ਉਹ ਆ ਗੱਦੀ ਜਿੱਥੇ ਗੁਰੂ ਕੇ ਗ੍ਰੰਥੀ ਸਾਹਿਬ ਨੇ, ਚਲੋ ਇਹ ਗੱਲ ਭੁੱਲਾਂ ਨਾ, ਜਿਉਂਦੇ ਜੀ ਬੰਦੇ ਦੀ ਗੱਲ ਕਰ ਲੈਣੀ ਚਾਹੀਦੀ ਜਿਹੜਾ ਗੁਣ ਹੋਵੇ। ਇਸੇ ਗੱਦੀ ਤੇ ਅਨੇਕਾਂ ਗੁਰਮੁਖ ਪਿਆਰੇ ਸੇਵਾ ਕਰਕੇ ਗਏ। ਅੱਜ ਜਿਹੜੇ ਬਜ਼ੁਰਗ ਗਿਆਨੀ ਮੋਹਨ ਸਿੰਘ ਜੀ ਆਉਂਦੇ ਆ ਨਾ ਜੀ, ਬਾਪੂ ਜੀ ਆ ਕੇ ਬੈਠਦੇ, ਮੈਂ ਕੋਈ ਇਤਰਾਜ਼ ਵੀ ਕਰੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ। ਸੱਚੀ ਮੁੱਚੀ ਬੰਦਾ ਦੋ ਧੇਲੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਅਸੀਂ ਉਹਨਾਂ ਨੂੰ ਰੋਜ਼ ਦੇਖਦੇ ਹਾਂ, ਉਹਨਾਂ ਆਪਣਾ ਨਿਯਮ ਨਿਭਾਉਣਾ ਹੀ ਨਿਭਾਉਣਾ। ਬਿਰਧ ਨੇ ਤੇ ਜਿਸ ਘਰ ਵਿੱਚ ਰਹਿੰਦੇ ਨੇ ਉਹ ਘਰ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰ ਦਿੱਤਾ। ਇਹ ਇਸ ਕਰਕੇ ਗੁਣਾਂ ਲਈ ਕਿ ਮੈਂ ਆਪਣੇ ਮਨ ਨੂੰ ਸਮਝਾਉਣ ਲਈ, ਤਾਂ ਕਿ ਦੇਖੋ ਇੰਨੀ ਉਮਰ ਸਭ ਕੁਝ ਪੇਪਰ ਉਹਨਾਂ ਕੋਲ, ਤੇ ਕਈ ਵਾਰੀ ਉਹ ਕਹਿੰਦੇ ਆ ਕਿ ਗੁਰੂ ਰਾਮਦਾਸ ਜਦੋਂ 84 'ਚ ਗੋਲੀਆਂ ਵੱਜੀਆਂ ਤੂੰ ਆਪ ਗੋਲੀ ਖਾ ਲਈ, ਮੈਂ ਬਚ ਗਿਆ, ਤੂੰ ਮੈਨੂੰ ਵੱਜਣ ਦਿੰਦਾ। ਇਸ ਕਰਕੇ ਵੀ ਐਵੇਂ ਨਾ ਕਹੀ ਵੀ ਸਿੱਖ ਕੋਈ ਨਹੀਂ ਹੁੰਦੇ। ਉਸ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਹੈ। ਤੇ ਮੈਂ ਅੱਜ ਥੋੜ੍ਹਾ ਜਿਹਾ ਟਾਈਮ, ਮੈਨੂੰ ਭਾਈ ਸਾਹਿਬ ਨੇ ਅੱਜੀ ਦਹੂਣੀ ਦੱਸਿਆ ਸੀ, ਉਂਝ ਵੈਸੇ ਬਾਬਾ ਜੀ ਦੇ ਜੀਵਨ ਦੀ ਘੱਟੋ ਘੱਟ 10 ਦਿਨ ਚਾਹੀਦੇ ਆ ਕਥਾ ਸਿਰਫ ਬਾਬਾ ਜੀ ਦੀ। ਇਹ 113 ਸਾਲ ਥੋੜ੍ਹੇ ਆ ਕਿਤੇ, ਕਿੰਨਾ ਸਮਾਂ 113 ਸਾਲ? ਮਹਾਰਾਜ ਕਹਿੰਦੇ ਮੇਰੇ ਪੂਰੇ ਗੁਰੂ ਨੇ ਮਿਹਰ ਕੀਤੀ, ਸਾਡੇ ਅੰਦਰ ਦਾ ਹਨੇਰਾ ਚੁੱਕ ਦਿੱਤਾ ਹੈ।
ਅੱਜ ਪ੍ਰੇਮ ਭਗਤ ਪ੍ਰਭ ਮੇਰਾ,
ਫਿਰ ਉਸ ਪਰਮਾਤਮਾ ਨੂੰ ਜਪਣ ਦੇ ਲਈ ਰੁੱਖਾਂ ਪਾ ਨਹੀਂ ਦਿੱਤਾ, ਪੁੱਠਾ ਲਟਕ ਸਿੱਧਾ ਲਟਕ, ਕਹਿਣ ਲੱਗੇ ਤੂੰ ਪ੍ਰੇਮਾ ਭਗਤੀ ਕਰਿਆ ਕਰ। ਤਾਜੂ ਨੂੰ ਉਹਨੂੰ ਅੰਗ ਸਾ ਨੇੜੇ ਜਾਣ ਕੇ, ਅੰਗ ਸਿੰਘ ਜਾਣ ਕੇ ਪ੍ਰੇਮਾ ਭਗਤੀ ਕਰ
ਰਹਾਓ।
ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਓ ਦੀਆਂ ਉਚਾਰਨ ਕੀਤੀਆਂ ਹਨ।
ਹਰੇ ਹਰੇ ਨਾਮ ਨਿਦਾਨ ਰਸ ਪੀਆ,
ਉਸ ਪਰਮਾਤਮਾ ਦਾ ਜਿਹੜਾ ਨਾਮ ਰਸ ਦਾ ਖਜ਼ਾਨਾ ਹੈ ਉਹਨੂੰ ਅਸੀਂ ਪੀਣਾ ਕੀਤਾ ਹੈ।
ਮਨ ਤਨ ਰਹੇ ਅਗਾਈ,
ਜਦੋਂ ਨਾਮ ਰਸ ਪੀਤਾ ਮਨ ਵੀ ਰੱਜ ਗਿਆ ਤੇ ਤਨ ਵੀ ਰੱਜ ਗਿਆ, ਦੋਨੋਂ ਤ੍ਰਿਪਤ ਹੋ ਗਏ, ਅੰਦਰ ਕੋਈ ਪੁਰਨਾ ਨਹੀਂ।
ਜਤ ਕਤ ਪੂਰ ਰਹੋ ਪਰਮੇਸ਼ਰ,
ਜਤ ਕਤ ਪੂਰ ਰਹੋ ਪਰਮੇਸ਼ਰ, ਜਿੱਥੇ ਕਿੱਥੇ ਵੀ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਹੀ ਸਮਾਇਆ ਹੋਇਆ ਹੈ, ਜਿਹਨੂੰ ਮਹਾਰਾਜ ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਉ। ਮਹਾਰਾਜ ਜੀ ਨੂੰ ਕਹਿੰਦੇ ਆ ਹਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਜਿਵੇਂ ਚੰਦਰਮਾ ਅਸਮਾਨ ਤੇ ਇੱਕ ਹੈ ਤੇ ਥੱਲੇ ਅਣਗਿਣਤ ਪਾਣੀ ਦੇ ਘੜੇ ਭਰ ਕੇ ਰੱਖ ਦਿਓ ਤੇ ਰਾਤ ਨੂੰ ਦੇਖੋ ਹਰ ਪਾਣੀ ਦੇ ਘੜੇ ਵਿੱਚੋਂ ਚੰਦਰਮਾ ਉੱਥੇ ਪਰਿਪੂਰਨ ਨਜ਼ਰ ਆਏਗਾ। ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਵਿਆਪਕ ਹੈ।
ਕਤ ਜਾਈ,
ਮਹਾਰਾਜ ਸਵਾਲ ਕਰਦਾ ਕਿੱਥੇ ਜਾਣਾ ਹੈ ਜੀ, ਉਹਨੇ ਕਿੱਥੇ ਆਉਣਾ, ਕਿੱਥੇ ਜਾਣਾ? ਇਹਦਾ ਮਤਲਬ ਹੈ ਕਿ ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਸੱਚ ਇਹ ਉਹ ਨਾ ਆਉਂਦਾ ਹੈ ਨਾ ਜਾਂਦਾ, ਜੰਮਦਾ ਮਰਦਾ ਨਹੀਂ, ਉਹ ਹਰ ਥਾਂ ਤੇ ਹੀ ਸਰਬ ਵਿਆਪਕ ਹੈ।
ਜਪ ਤਪ ਸੰਜਮ ਗਿਆਨ ਤਪ ਦੇਤਾ,
ਆਹ ਗੱਲਾਂ ਸੁਣੋ, ਜਪ ਤਪ ਸੰਜਮ, ਅੱਗੇ ਮਹਾਰਾਜ ਕਹਿੰਦੇ ਗਿਆਨ ਤਤ ਦੇਤਾ, ਜਪ ਤਪ ਸੰਜਮ, ਇੰਦਰੀਆਂ ਦਾ ਸੰਜਮ ਰੱਖਣਾ ਤੇ ਗਿਆਨ ਦਾ ਤਤ ਦੇਤਾ, ਮਿੱਥ ਨਹੀਂ, ਜਿਹੜਾ ਤਤ ਗਿਆਨ ਨੂੰ ਜਾਣਦਾ ਹੋਵੇ।
ਜਿਸ ਮਨ ਵਸੈ ਗੋਪਾਲਾ,
ਜਿਸ ਬੰਦੇ ਦੇ ਮਨ ਵਿੱਚ ਪਰਮਾਤਮਾ ਵਸ ਗਿਆ ਉਹ ਜਤੀ ਵੀ ਹੈ, ਉਹ ਤਪੀ ਵੀ ਹੈ, ਉਹ ਸੰਜਮੀ ਵੀ ਹੈ, ਤੇ ਸੱਚ ਇਹ ਉਹ ਤਤ ਗਿਆਨ ਦਾ ਵਕਤਾ ਹੈ ਜਿਸ ਦੇ ਅੰਦਰ ਗੋਪਾਲ ਵਸ ਗਿਆ ਹੈ। ਇਹਦਾ ਮਤਲਬ ਜਿਸ ਅੰਦਰ ਤਤ ਗਿਆਨ ਆ ਗਿਆ ਸਭ ਕੁਝ ਉਹਦੇ ਅੰਦਰ ਆ ਗਿਆ, ਜਿਹਨੂੰ ਆਪ ਜੀ ਸੁਖਮਨੀ ਸਾਹਿਬ ਚ ਪੜ੍ਹਦੇ ਹੋ। ਵੈਸੇ ਉਸ ਪਦੇ ਵਿੱਚ 22 ਸਪਿਰਚੁਅਲ ਗੁਣ ਨੇ, 22 ਰੂਹਾਨੀ ਗੁਣ ਨੇ, ਮੈਂ ਕਈ ਵਾਰੀ ਅਰਜ਼ ਕਰਨਾ, ਪਰ ਉਹ ਪਤਾ ਕਿੰਨਾ ਨੂੰ ਮਿਲਦੇ ਨੇ? ਆਹ ਜਿਹੜਾ ਕਿਹਾ ਵੀ ਤਤ ਬੇਤੇ, ਉਹ ਪਦਾਂ ਕਹਿ ਖੇਲ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟ ਏਤਾ। ਇਹ ਕਿਹਦੇ ਕੋਲ? ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਪਿਆਰੇ ਸਾਰੇ ਰੂਹਾਨੀ ਗੁਣ ਉਸ ਵਿੱਚ ਪ੍ਰਵੇਸ਼ ਕਰ ਜਾਂਦੇ ਆ ਜਿਸ ਦੇ ਮਨ ਵਿੱਚ ਗੋਪਾਲ ਵਸਦਾ ਹੈ।
ਨਾਮ ਰਤਨ ਜਿਨ ਗੁਰਮੁਖ ਪਾਇਆ,
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਨਾਮ ਰਤਨ ਪਾ ਲਿਆ, ਬੜਾ ਕੀਮਤੀ ਰਤਨ ਜੀ। ਖੱਟ ਮਜਾਉ ਮੈਂ ਨਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੋਈ ਸਤਿਗੁਰ ਦਿੱਤਾ। ਆ ਲੈਂਦੀ ਜੀ ਪੰਜਾਬੀ ਮਹਾਰਾਜ ਕਹਿੰਦੇ, ਖੱਟ ਮਜਾਉ ਮੈਂ ਨਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੋਈ ਸਤਿਗੁਰ ਦਿੱਤਾ। ਇਹ ਨਾਮ ਰਤਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ।
ਕੀ ਪੂਰਨ ਕਾਲਾ,
ਕਾਲ ਪੂਰੀ ਹੋ ਗਈ ਜੀ, ਆਉਣਾ ਸਫਲ ਹੋ ਗਿਆ ਜਿਹਨੂੰ ਸਤਿਗੁਰੂ ਨੇ ਤੁਰਟ ਕੇ ਨਾਮ ਬਖਸ਼ਿਆ ਹੈ।
ਕਲ ਕਲੇਸ਼ ਮਿਟੇ ਦੁੱਖ ਸਗਲੇ,
ਸੰਸਾਰ ਵਿੱਚ ਰਹਿੰਦਿਆਂ ਉਹਦੇ ਸਾਰੇ ਕਲੇਸ਼ ਮੁੱਟ ਗਏ, ਜਿੰਨੇ ਦੁੱਖ ਸਨ ਉਹ ਸਾਰੇ ਨਾਮ ਨੇ ਮਿਟਾ ਦਿੱਤੇ ਹਨ।
ਕਾਟੀ ਜਮ ਕੀ ਫਾਸਾ,
ਪਾਰ ਬ੍ਰਹਮ ਪਰਮੇਸ਼ਵਰ ਨੇ ਜਿੱਥੇ ਦੁੱਖ ਕੱਟੇ ਕਲੇਸ਼ ਕੱਟੇ, ਗੁਰਮੁਖੋ ਜਮਾਂ ਦੀ ਫਾਈ ਉਹਨੇ ਕਤਰ ਕੇ ਉਹ ਮਾਰੀ। ਕਹਿਣ ਲੱਗੇ ਅੱਜ ਤੋਂ ਬਾਅਦ ਤੇਰੇ ਗਲ ਚ ਜਮਾਂ ਦੀ ਫਾਂਸੀ ਨਹੀਂ ਪੈਣੀ। ਕਿੱਡੀ ਵੱਡੀ ਵੇਖੋ, ਇੰਨੀ ਵੱਡਾ ਏਦੂ ਸਰਲ ਕੋਈ ਧਰਮ ਹੋਵੇਗਾ ਵੀ ਤੁਸੀਂ ਨਾਮ ਜਪੋ ਸੇਵਾ ਕਰੋ, ਸਭ ਕੁਝ ਬਰਕਤਾਂ ਇਹਦੇ ਵਿੱਚ ਆਉਂਦੀਆਂ ਹਨ।
ਆਹ ਨਾਨਕ ਪ੍ਰਭ ਕਿਰਪਾ ਧਾਰੀ,
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ ਹੈ, ਕਿਉਂਕਿ ਬਾਣੀ ਸਾਰੀ ਕਿਰਪਾ ਦੇ। ਬਾਬਾ ਜੀ ਜਦੋਂ ਜ਼ਿਕਰ ਕਰ ਰਹੇ ਸਾਂ ਤੇ ਜਦੋਂ ਬਾਬਾ ਜੀ ਨੇ ਚਲਾਣਾ ਕੀਤਾ ਨਾ ਜੀ, ਤੇ ਰਮਦਾਸ ਗਏ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਹਰਗੋਬਿੰਦਪੁਰੇ ਤੋਂ ਗਏ ਮਹਾਰਾਜ, ਤੇ ਅੰਦਰ ਬੈਠੇ। ਮੈਂ ਕਹਿੰਦਾ ਲੋਕ ਕਹਿੰਦੇ ਨਾ ਮੌਤ ਦਾ ਭੈ, ਮੌਤ ਤੇ ਫਤਿਹ, ਜੇ ਕਿਸੇ ਮੌਤ ਤੇ ਫਤਿਹ ਪਾਉਣ ਦਾ ਜੀਵਨ ਵੇਖਣਾ ਤੇ ਬਾਬਾ ਬੁੱਢਾ ਸਾਹਿਬ ਨੂੰ ਦੇਖੋ। ਪਤਾ ਵੀ ਸਵੇਰੇ ਅੰਮ੍ਰਿਤ ਵੇਲੇ ਚਲੇ ਜਾਣਾ ਕੱਲ ਨੂੰ ਇਹਨਾਂ, ਤੇ ਕੋਈ ਸਿਰ ਪੀੜ ਨਹੀਂ, ਕੋਈ ਬਿਮਾਰੀ ਨਹੀਂ, ਸ਼ੂਗਰ ਮੁਗਰ ਕੁਝ ਵੀ ਨਹੀਂ ਸੀ, ਬਿਲਕੁਲ ਤੰਦਰੁਸਤ ਨੇ, ਬਿਰਧ ਹੋ ਗਏ ਨੇ, ਅੱਖਾਂ ਦੇ ਨੇਤਰਾਂ ਦੇ ਉੱਪਰ ਪਰਵੱਟੇ ਆ ਚੁੱਕੇ, ਚਿੱਟੇ ਲੰਬੇ ਕੇਸ ਨੇ, ਮਹਾਰਾਜ ਜੀ ਦੇ ਕੋਲ ਬੈਠੇ। ਤੇ ਅਕਸਰ ਬਾਬਾ ਬੁੱਢਾ ਸਾਹਿਬ ਜਦੋਂ ਆਉਂਦੇ ਸਨ, ਗੁਰਦੇਵ ਆਪਣੇ ਨਾਲ ਬਿਠਾਉਂਦੇ ਹੁੰਦੇ ਸਨ, ਕਿਉਂਕਿ ਅੱਜ ਕੱਲ੍ਹ ਅਸੀਂ ਥੋੜੀ ਕੱਟੜ ਝਾਜੀ ਸਿੱਖ ਸਿੱਖ ਗੁਰੂ ਉਹ ਗੁਰਮੁਖੋ, ਜਦੋਂ ਸਿੱਖ ਗੁਰੂ ਵਿੱਚ ਭੇਦ ਹੋ ਜਾਏ ਫਿਰ ਫਰਕ ਕੋਈ ਨਹੀਂ ਰਹਿੰਦਾ। ਅੰਤਲਾ ਸਮਾਂ ਆਇਆ, ਚਲੋ ਮੈਂ ਸਿਰਫ ਬੇਨਤੀ ਕਰਾਂ, ਲੈ ਇਸ਼ਨਾਨ ਆਪ ਕੀਤਾ, ਕੱਪੜੇ ਆਪ ਪਾਏ, ਤੇ ਸਿੱਖ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ, ਭਾਈ ਬਿਧੀ ਚੰਦ ਜੀ, ਜਿੰਨੇ ਸਿੱਖ ਹੋਰ ਸਨ, ਬਾਬਾ ਜੀ 113 ਸਾਲ ਕਿਵੇਂ ਕਮਾਈ? ਕਹਿੰਦੇ ਕੁਛ ਨਹੀਂ ਕਮਾਇਆ। ਸੁਣੋ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਕੋਈ ਤਾਂ ਦੱਸੋ, ਗੁਰਸਿੱਖ ਪੁੱਛਦੇ ਨੇ। ਕਹਿਣ ਲੱਗੇ ਤੁਹਾਡੇ ਚਰਨਾਂ 'ਚ ਤੇ ਸਭ ਕੁਝ ਮਿਲਿਆ। ਅਰਦਾਸ ਬਾਬਾ ਜੀ ਨੇ ਕੀਤੀ, ਯਾਦ ਰੱਖਿਓ ਆਪ ਨੂੰ ਪਤਾ ਹੈ ਚਵਾਲ, ਤੇ ਮੈਂ ਇੱਕ ਦਿਨ ਕਿਹਾ ਸੀ ਸਾਡੇ ਵਰਗਾ ਕੋਈ ਅਰਦਾਸ ਕਰਦਾ ਕਿਸੇ ਘਰ ਨਿਆਣਾ ਹੋ ਜਾਵੇ ਤੇ ਮਰਨ ਤੱਕ ਨਿਆਣੇ ਨੂੰ ਕੈਸ਼ ਕਰੀ ਜਾਂਦੇ, ਇਹ ਸਾਡੀ ਅਰਦਾਸ ਨੂੰ ਹੋਇਆ। ਇੰਨੀ ਨਿਮਰਤਾ, ਕਹਿਣ ਲੱਗੇ ਤੁਹਾਡੇ ਚਰਨਾਂ 'ਚੋਂ, ਕਹਿਣ ਲੱਗੇ ਜਪ ਕਰੋ, ਤਪ ਕਰੋ, ਸੰਯਮ ਰੱਖੋ, ਜਪ ਕਰੋ ਨਾਮ ਦਾ, ਤਪ ਕਰੋ ਸੇਵਾ ਦਾ, ਸੰਯਮ ਰੱਖੋ ਇੰਦਰੀਆਂ ਦਾ, ਸਭ ਕੁਝ ਕਰਕੇ ਵੀ ਆਸ ਰੱਖੋ ਗੁਰੂ ਦੀ ਮਿਹਰ ਦੀ, ਜੇ ਇਹ ਕਿਰਪਾ ਕਰੇਗਾ ਤੇ ਫਲੀਭੂਤ ਹੋਏਗਾ, ਕਿਰਪਾ ਦੀ ਘਾਲ ਕਰ ਲਓ। ਉਸ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਹਾਰਾਜ ਜੀ ਕਹਿੰਦੇ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ।
ਮਨ ਤਨ ਭਏ ਬਿਗਾਸਾ,
ਮਨ ਤੇ ਤਨ ਪੂਰਨ ਤੌਰ ਤੇ ਖੇੜੇ ਵਿੱਚ ਵਿਗਾਸ ਵਿੱਚ ਆ ਗਏ। ਇਹ ਹੈ ਅੱਜ ਦੇ ਸ਼ਬਦ ਦੇ ਵਿਚਾਰ, ਔਰ ਬਾਬਾ ਜੀ ਦੇ ਜੀਵਨ ਵਿੱਚੋਂ ਆਪ ਨੇ ਕੁਛ ਵਿਚਾਰ ਸਾਂਝੇ ਕੀਤੇ। ਮੇਰੇ ਤੋਂ ਬੋਲਦੇ ਬਹੁਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦੇਣਾ, ਕਰੋ ਕਿਰਪਾ, ਆਪ ਜੀ ਇਸ ਅੰਮ੍ਰਿਤ ਬਚਨ ਦੀਆਂ ਆਖਰੀ ਤੁਕਾਂ ਸਰਵਣ ਕਰੋ ਜੀ।
ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ।